صاحب ديون گرپورا جن سمریا سی پے نہال نانک نام ارادنا کارج آویراس گرپورا پیٹیو بڑ پاگی من ہے بھیا پرگاسا کوئی نہ پہنچن ہارا دوجا اپنے صاحب کا پرواسا اولے مارگ جنہیں بتایا ایسا گر وڈ پاگی پایا سمر منا رام نام چتارے بس رہے ہردے گر چرن پیارے کام کرودھ لوب موہ من لینا بندن کاٹ مکت گر کینا اگن ساگر بوڈت سنسارا نانک مہا پکڑ ست گر نشتارا ہووے صفت خسم دی نور عرشوں کرشوں چٹی تد ڈٹھے سچے پاتشاہ مل جنم جنم دی کٹی ستنام واہِ گرو صاحب جیو ست گر تیرتھ چھڑ کے اٹھ سٹھ تیرتھ ناون جاہی بگل سماد لگائے کے جیوں جل جنتا کٹ کٹ کھاہی ست گر تیرتھ چھڑ کے اٹھ سٹھ تیرتھ ناون جاہی بگل سماد لگائے کے جیوں جل جنتا کٹ کٹ کھاہی ہستی نیر نوالین باہر نکل کھہ اڑاہی ندی نہ ڈبے تمبڑی تیرتھ وس نوارے ناہی پتھر نیر پکھالی چت کٹھور نہ پجے کاہی मनमुख परम ना उतरै। पंबल पूसे खाए पवाही, गुर पूरे बिन पार न पाही। गुर पूरे बिन पार न पाही। वाहिगुरु जी का खालसा, वाहिगुरु जी की फतेह। सतगुरु दीन दुनिया दे मालक, दसां पातशाहियां दे प्रतख स्वरूप सतगुरु श्री गुरु ग्रंथ साहिब पातशाह जी दी हजूरी विच सुभायमान सत्कार योग सन्मान योग साध संगत जीओ, सतगुरां ने अज अपार बख्शिश कीती है अपने चरणा विच बैठन दा समा बख्शिश कीता है। आप जी अमृत बाणी दा कीर्तन सरवण करके लाभ प्राप्त कर रहे सी। अगले समय विच भाई साहब भाई गुरदास जी दे मुखारबिंद तो उचारण कीतियां हुईयां वारां पंद्रहवीं वार की दसवीं पौड़ी विच उन्हां दे बचना नाल सांझ पाउण दा यतन करांगे। भाई साहब जी ने अज दे इस प्रकरण दे विच एक पासे पूरे सतगुरु की वडियाई जो खजाना है उहदा वर्णन किया है, दूसरे पासे अखौती धार्मिक कर्म जो लगते तो धर्म के कर्म हैं पर एक वैगुरु की याद तो सखने होण करके खाली होण करके वो कर्म एक कोलू दे बैल की तरह कह लो किते आदमी नू किसे मंजिल मकसूद ते पहुंचांदे नहीं। आदमी थक भी जांदा है, मेहनत भी करदा है, समा भी कढ़दा है, ते फिर भी वो जिहड़े कर्म ने उहदी झोली विच कोई वक्खरी चीज इस संसार तों पाउंदे नहीं। ते सतगुरु ने सब तों पहला आ के इस जगत विच इहदे उत्ते सब तों ज्यादा जोर दिता है, क्योंकि पिछे भी बेनती कीती सी एक संसारक आदमी नूं आपां बाणी विच भी पढ़ने आ बई वह व्यर्थ विच जीवन गवा रहा है। रहिरा साहिब विच आसा राग विच सच्चे पातशाह ने बचन कीते ने कि मनुखा शरीर बड़ी वड्डी प्राप्ति है पर इस शरीर नूं पा के अवर काज तेरा किते ना काम, मिल साध संगत भज केवल ना सरंजाम लग उदम कर, क्योंकि ये एक वखरा काम है, ये एक नवेकल है जिथे तुसी बैठे। कहन लगे होर काम आपां काम करने आ, कहिंदे काम नहीं आउंदे। पर एक होर भी सवाल बाणी विच आया, कहिंदे संसार दे कार्ज तां चलो घट्टो घट आदमी दे शरीर दी परवरिश ते करनगे। एक बंदा धन कमा रहा है, अपना शरीर पालदा है, अपना घर चलांदा है, उहदी एक हद बन्नी तक उह जरूर काम देगा, पर सतगुरु ने एक होर व्यर्थता तो सानू बचाया भी किते आदमी अपना टाइम भी गवाई जाए ते उहदा लाभ भी कोई ना होवे। वह कर्म सारे धर्म दे कर्म पैदा कित्थों हुंदे ने, थोड़ी जी बेनती करा, कर्म पैदा हुंदे ने प्रेम विचों। जदों भी किसी का मन वाहगुरु के चरणा नाल सांझ पाउंदा है, जदों अंदरों जुड़दा है तो जिहड़ी बाहरली क्रिया होवेगी ना वह सारी धर्म ही होवेगी। हम ਹੁਣ ਜਿਹੜੇ ਆਲੇ ਦੁਆਲੇ ਦਾ ਫਿਰਕਾ ਹੁੰਦਾ ਹੈ ਉਹ ਉਹਨਾਂ ਕਰਮਾਂ ਨੂੰ ਪਕੜ ਲੈਂਦਾ। ਲੈ ਜਾਇਓ, ਇਹ ਕਰ ਲੈਣਾ ਚਾਹੀਦਾ। ਬਹੁਤੇ ਧਾਰਮਿਕ ਕਰਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਬਾਰੇ ਸਾਨੂੰ 100% ਪਤਾ ਨਹੀਂ, ਅਸੀਂ ਕਲੀਅਰ ਨਹੀਂ ਉਹਦੇ ਬਾਰੇ ਵੀ ਵਾਕਈ ਅਸੀਂ ਕਿਤੇ ਥਾਂ ਪੈ ਰਹੇ ਨੇ। ਉਹ ਇੱਕ ਸਿਰਫ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਵੀ ਕਰ ਦਿਓ, ਮਣਖ ਮਾਰ ਲਓ, ਜੇ ਹੋ ਜਾਏਗਾ ਠੀਕ ਹੈ, ਨਹੀਂ ਤੇ ਰਹਿਣ ਦਿਆਂਗੇ, ਕੀ ਫਰਕ ਪੈਂਦਾ। ਭਗਤ ਨਾਮਦੇਵ ਜੀ ਨੂੰ ਬੜੇ ਲੋਕਾਂ ਨੇ ਕਿਹਾ ਵੀ ਤੁਸੀਂ ਨਾ ਤੀਰਥ, ਨਾ ਮੰਦਰ, ਨਾ ਕੁਝ, ਕੁਝ ਵੀ ਨਹੀਂ ਕਰਦੇ ਤੇ ਕਿਤੇ ਕੱਲ ਨੂੰ ਆ ਕੱਲਾ ਰਾਮ ਰਾਮ ਜਾਂ ਜਿਹੜਾ ਉਹ ਨਾਮ ਜਪਦੇ ਸੀ। ਕਹਿੰਦੇ ਮੈਂ ਸੋਚਿਆ ਤੇ ਮੈਂ ਪਾਣੀ ਲੈਣ ਗਿਆ, ਆ ਨੀ ਲੈ ਕੁੰਭ। ਇੱਕ ਉਦਾਹਰਨ ਦਿੱਤੀ ਉਹਨਾਂ ਨੇ, ਕੁੰਭ ਦਾ ਅਰਥ ਹੈ ਘੜਾ, ਕੁੰਭ ਲਿਆਂਦਾ, ਘੜਾ ਲਿਆਂਦਾ, ਸਮੁੰਦਰ ਦੇ ਕਿਨਾਰੇ ਤੇ ਗਿਆ, ਭਰਾਈ ਲੈ ਉਦਕ, ਉਦਕ ਦਾ ਅਰਥ ਹੈ ਪਾਣੀ, ਭਰਨ ਲੱਗਾ ਪਾਣੀ, ਆਨਿਲੇ ਕੁੰਭ ਭਰਾਈ ਲੇ ਉਦਕ, ਠਾਕੁਰ ਕੋ ਇਸ਼ਨਾਨ ਕਰੋ। ਮੈਂ ਸੋਚਿਆ ਵੀ ਠਾਕੁਰ ਦਾ ਇਸ਼ਨਾਨ ਮੈਂ ਵੀ ਕਰਾ ਦਿਆਂ, ਮੰਦਰ ਵਿੱਚ ਜਾ ਮੂਰਤੀ ਨੂੰ ਨਵਾ ਦਿਆਂ, ਪਰ ਕਹਿੰਦੇ ਜਦੋਂ ਮੈਂ ਘੜਾ ਨੀਵਾਂ ਕੀਤਾ ਤੇ ਪਾਣੀ ਵਿੱਚ ਨਜ਼ਰ ਮਾਰੀ ਨਾ, ਉੱਥੇ ਮੱਛੀਆਂ ਤੇ ਵਿੱਚ ਜਿਹੜੇ ਸਮੁੰਦਰ ਵਿੱਚ ਜਾਨਵਰ ਸੀ ਉਹ ਪਾਣੀ ਵਿੱਚ ਤਰ ਰਹੇ ਸੀ, ਵਿੱਚ ਫਿਰ ਰਹੇ ਸੀ। ਕਹਿੰਦੇ ਜਦੋਂ ਉਹਨਾਂ ਵੱਲ ਧਿਆਨ ਕੀਤਾ ਨਾ, ਧਿਆਨ ਮਾਰਿਆ ਤੇ ਜਿਸ ਮੱਛੀ ਵੱਲ ਧਿਆਨ ਕੀਤਾ, ਕਹਿੰਦੇ ਉਸ ਮੱਛੀ ਵਿੱਚੋਂ ਮੈਨੂੰ ਰੱਬ ਦੇ ਦਰਸ਼ਨ ਹੋਏ, ਦੀਦਾਰ ਹੋਏ। ਜਦੋਂ ਮੱਛੀ ਵੱਲ ਧਿਆਨ ਕੀਤਾ, ਕਹਿਣ ਲੱਗੇ ਮੱਛੀ ਵੱਲ ਜਦੋਂ ਵੇਖਿਆ, 42 ਲੱਖ ਜੀ ਜਲ ਮੈਂ ਹੋਤੇ। ਇਹ 42 ਲੱਖ ਜੀ ਉਹਨਾਂ ਗਿਣੇ ਨੇ ਵੀ 42 ਲੱਖ ਧਰਤੀ ਤੇ, 42 ਲੱਖ ਪਾਣੀ ਵਿੱਚ। ਹੁਣ ਤਾਂ ਵਿਗਿਆਨ ਨੇ ਇਹਦੇ ਤੋਂ ਵੀ ਜ਼ਿਆਦਾ ਅੱਗੇ ਚਲੇ ਗਏ ਕਿ 42 ਲੱਖ ਤੋਂ ਵੀ ਜ਼ਿਆਦਾ ਨੇ, ਉਹਨਾਂ ਨੇ ਸਿੱਧ ਕਰ ਦਿੱਤਾ ਕਿੰਨੀਆਂ ਧਰਤੀਆਂ ਨੇ। ਖੈਰ ਮੈਂ ਇਸ ਵਿਸ਼ੇ ਵੱਲ ਨਹੀਂ ਜਾਣਾ। ਹੁਣ ਭਗਤ ਨਾਮਦੇਵ ਜੀ ਦੇ ਅੰਦਰ ਨਾ 6-7 ਪ੍ਰਕਾਰ ਦੀਆਂ ਸਾਡੇ ਵਿੱਚ ਦ੍ਰਿਸ਼ਟੀਆਂ ਨੇ, ਸਾਡੇ ਅੰਦਰ 6-7 ਪ੍ਰਕਾਰ ਦੀਆਂ ਦ੍ਰਿਸ਼ਟੀਆਂ। ਉਹਨਾਂ ਵਿੱਚ ਸਭ ਤੋਂ ਪਹਿਲੀ ਦ੍ਰਿਸ਼ਟੀ ਦਾ ਮਤਲਬ ਹੁੰਦਾ ਸੋਚਣ ਦਾ ਤਰੀਕਾ, ਅੰਦਰ ਦੀ ਅਵਸਥਾ। ਉਹਦੇ ਵਿੱਚ ਭਗਤ ਨਾਮਦੇਵ ਜੀ ਨੂੰ ਇੱਕ ਅਖੀਰਲੀ ਦ੍ਰਿਸ਼ਟੀ ਮਿਲ ਗਈ ਸੀ, ਉਹਨੂੰ ਕਹਿੰਦੇ ਨੇ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਦਿਵ ਦ੍ਰਿਸ਼ਟੀ। ਮੈਂ ਬਹੁਤੀਆਂ ਵੱਲ ਨਹੀਂ ਜਾਵਾਂਗਾ ਕਿਉਂਕਿ ਇਹ ਵਿਸ਼ਾ ਹੋਰ ਹੈ। ਪਹਿਲੀ ਤੇ ਅਖੀਰਲੀ ਦਾ ਜ਼ਿਕਰ ਕਰ ਦੇਣਾ। ਪਹਿਲੀ ਦ੍ਰਿਸ਼ਟੀ ਹੈ ਚਰਮ ਦ੍ਰਿਸ਼ਟੀ। ਚਰਮ ਦ੍ਰਿਸ਼ਟੀ ਦਾ ਮਤਲਬ ਜਦੋਂ ਅਸੀਂ ਕੇਵਲ ਚੰਮ ਤੱਕ ਸੋਚਦੇ ਹਾਂ ਵੀ ਸਾਡਾ ਸਰੀਰ ਇਹ ਚਮੜੇ ਦਾ ਬਣਿਆ, ਦੂਜੇ ਦਾ ਸਰੀਰ ਇਹ ਚਮੜੇ ਦਾ ਬਣਿਆ, ਇੱਥੋਂ ਤੱਕ ਸਾਡੀ ਕਾਢ ਹੈ। ਇਹ ਬੰਦਾ ਕਿਸ ਅਵਸਥਾ ਵਿੱਚ, ਕਿਸ ਕਲਾਸ ਵਿੱਚ, ਕਿਸ ਲੈਵਲ ਵਿੱਚ ਜੀ ਰਿਹਾ, ਇਹਨੂੰ ਕਹਾਂਗੇ ਚਰਮ ਦ੍ਰਿਸ਼ਟੀ। ਇਹਦੀ ਸੋਚ, ਇਹਦੀ ਅੱਖ ਚੰਮ ਤੋਂ ਅੱਗੇ ਨਹੀਂ ਜਾਂਦੀ। ਤੇ ਜਿਹਦੇ ਅੰਦਰ ਚਰਮ ਦ੍ਰਿਸ਼ਟੀ ਹੋਵੇਗੀ, ਉਹਦੇ ਵਿੱਚ ਦੂਜੀ ਹੋਵੇਗੀ, ਉਹਨੂੰ ਕਹਿੰਦੇ ਭਰਮ ਦ੍ਰਿਸ਼ਟੀ। ਉਹ ਭੁਲੇਖੇ ਵਿੱਚ ਪਏਗਾ ਕਿਉਂਕਿ ਉੱਤੋਂ ਵੇਖਿਆ ਸਿਰਫ ਭੁਲੇਖੇ ਪੈਂਦੇ ਨੇ, ਭਰਮ ਦ੍ਰਿਸ਼ਟੀ ਦੂਜੀ। ਤੇ ਫਿਰ ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਮਿਲਦੀ ਹੈ ਧਰਮ ਦ੍ਰਿਸ਼ਟੀ। ਧਰਮ ਦ੍ਰਿਸ਼ਟੀ ਜਿੱਥੇ ਆਪਾਂ ਬੈਠੇ ਹਾਂ, ਧਰਮ ਖੰਡ ਕਾ ਇਹੋ ਧਰਮ, ਇਹ ਧਰਮ ਇੱਥੇ ਧਰਮ ਦ੍ਰਿਸ਼ਟੀ ਲੱਭਣੀ ਸੀ। ਗੁਰੂ ਸਾਹਿਬ ਦੀ ਬਾਣੀ, ਸਤਿਗੁਰਾਂ ਦਾ ਉਪਦੇਸ਼ ਸੁਣਨਾ ਧਿਆਨ ਨਾਲ ਵੀ ਗੁਰੂ ਸਾਹਿਬ ਅਸਲੀਅਤ ਵਿੱਚ ਕੀ ਕਹਿ ਰਹੇ ਨੇ। ਇਹ ਤੀਜੀ ਦ੍ਰਿਸ਼ਟੀ ਧਰਮ ਦ੍ਰਿਸ਼ਟੀ। ਜਦੋਂ ਧਰਮ ਦ੍ਰਿਸ਼ਟੀ ਯਾਨੀ ਕਿ ਧਰਮ ਕਮਾਇਆ ਗਿਆ, ਉਹਦੇ ਤੋਂ ਅੱਗੇ ਫਿਰ ਮਿਲੇਗੀ ਉਹਨੂੰ ਕਹਿੰਦੇ ਕਰਮ ਦ੍ਰਿਸ਼ਟੀ। ਕਰਮ ਦਾ ਮਤਲਬ ਪ੍ਰਭੂ ਦੀ ਬਖਸ਼ਿਸ਼, ਅਕਾਲ ਪੁਰਖ ਦੀ ਕਿਰਪਾ ਉਸ ਮਨੁੱਖ ਨੂੰ ਮਿਲੇਗੀ। ਜਦੋਂ ਕਰਮ ਦ੍ਰਿਸ਼ਟੀ ਮਿਲੇਗੀ, ਬਖਸ਼ਿਸ਼ ਮਿਲੇਗੀ, ਤੇ ਉਹਦੇ ਤੋਂ ਬਾਅਦ ਅਗਲੀ ਦ੍ਰਿਸ਼ਟੀ ਖੁੱਲੇਗੀ, ਉਹਨੂੰ ਕਹਿੰਦੇ ਦਿਵ ਦ੍ਰਿਸ਼ਟ। ਦਿਵ ਦ੍ਰਿਸ਼ਟ ਸਤਿਗੁਰ ਮਿਲੀ ਹੈ, ਦਿਵ ਦ੍ਰਿਸ਼ਟ ਹੋਈ, ਤੇ ਜਿਹੜਾ ਦਿਵ ਦ੍ਰਿਸ਼ਟ ਤੋਂ ਅੱਗੇ ਚਲਾ ਜਾਂਦਾ ਉਹ ਸਾਧ ਸੰਗਤ ਜੀ ਫਿਰ ਬ੍ਰਹਮ ਦ੍ਰਿਸ਼ਟੀ ਨੂੰ ਪ੍ਰਾਪਤ ਹੋ ਜਾਂਦਾ। ਬ੍ਰਹਮ ਦ੍ਰਿਸ਼ਟੀ ਸਭ ਤੋਂ ਉੱਚੀ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਹ ਬੰਦਾ ਅੱਖ ਖੋਲਦਾ ਆ ਕਿੰਨੇ ਸਰੀਰ ਬੈਠੇ ਨੇ, ਜਦੋਂ ਬਹੁਤਿਆਂ ਵੱਲ ਵਹਿੰਦਾ ਹੈ ਤੇ ਬਹੁਤੇ ਗਵਾਚ ਜਾਂਦੇ ਨੇ, ਇੱਕ ਦਾ ਜਲਵਾ ਦਿਸਣ ਲੱਗ ਪੈਂਦਾ, ਉਹਨੂੰ ਬ੍ਰਹਮ ਗਿਆਨੀ ਕਹਿੰਦੇ। ਉੱਥੇ ਭਾਈ ਕਨ੍ਹਈਆ ਜੀ ਨੇ ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਜਾਪ ਸਾਹਿਬ ਵਿੱਚ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜਦੋਂ ਮੈਂ ਬਾਹਰ ਵੇਨਾ ਪਹਿਲਾਂ ਅਨੇਕ, ਆਹ ਕੌਣ ਬੈਠਾ ਹੈ, ਆਹ ਕੌਣ ਖੜਾ ਹੈ, ਆਹ ਕੌਣ ਹੈ, ਇਹ ਬਾਹਰਲੀ ਵਿਆਖਿਆ ਹੈ। ਪਰ ਜਿਉਂ ਹੀ ਉਸ ਬੰਦੇ ਦੀ ਨਜ਼ਰ ਗਹਿਰੀ ਜਾਏਗੀ ਸਰੀਰਾਂ ਦੇ ਉੱਤੇ, ਅਨੇਕ ਗਵਾਚ ਜਾਏਗਾ, ਸਾਰਿਆਂ ਵਿੱਚ ਇੱਕ ਨਜ਼ਰ ਆਉਣ ਲੱਗ ਪਏਗਾ। ਇਹ ਛੇਵੀਂ ਸੱਤਵੀਂ ਦ੍ਰਿਸ਼ਟੀ, ਇਹ ਦਿਵ ਦ੍ਰਿਸ਼ਟੀ ਦਾ ਅਰਥ ਹੈ ਵੀ ਬੰਦੇ ਦੀ ਅੱਖ ਵਿੱਚ ਫਰਕ ਪੈ ਜਾਂਦਾ, ਪਲਟ ਜਾਂਦੀ ਹੈ। ਮਤ ਉਲਟ ਭਈ ਬਦਲਾ ਹੋ, ਬਦਲ ਗਈ ਦ੍ਰਿਸ਼ਟੀ। ਇਹ ਦਿਵ ਦ੍ਰਿਸ਼ਟੀ ਪੈਦਾ ਹੋਈ ਸੀ ਭਗਤ ਨਾਮਦੇਵ ਜੀ ਦੇ ਵਿੱਚ। ਮੈਂ ਬੇਨਤੀ ਇਹ ਕਰਨੀ ਵੀ ਕਰਮ ਕਿੱਥੋਂ ਬਣਦੇ ਨੇ ਤੇ ਅਸੀਂ ਗਲਤ ਕਿਉਂ ਕਰਨੇ। ਸ਼ੁਰੂ ਵਿੱਚ ਕਰਮ ਗਲਤ ਨਹੀਂ ਹੁੰਦਾ, ਧਿਆਨ ਦੇਣਾ। ਸ਼ੁਰੂ ਵਿੱਚ ਨਾ ਵੇਦ ਪੜ੍ਹਨੇ ਗਲਤ ਸਨ, ਨਾ ਮੰਦਰ, ਨਾ ਮਸਜਿਦ, ਨਾ ਪੂਜਾ, ਨਾ ਨਮਾਜ਼, ਨਾ ਪਾਠ, ਨਾ ਮਰਿਆਦਾ, ਉਦੋਂ ਠੀਕ ਹੁੰਦਾ ਹੈ। ਪਰ ਜਦੋਂ ਅਸੀਂ ਉਹਨੂੰ ਸਿਰਫ ਇੱਕ ਰੀਸ ਦੇ ਮੁਤਾਬਕ ਕਰਨੇ ਆ ਤੇ ਅੰਦਰੂਨੀ ਉਸ ਰਾਹ ਤੇ ਨਹੀਂ ਤੁਰਦੇ, ਉਦੋਂ ਉਹ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜੰਮ ਜਾ ਗਾਤੀ ਲੂਟੈ, ਉਹ ਕਰਮ ਧਰਮ ਪਾਖੰਡ ਬਣ ਜਾਂਦਾ। ਜਦੋਂ ਦਿਵ ਦ੍ਰਿਸ਼ਟੀ ਭਗਤ ਨਾਮਦੇਵ ਜੀ ਵਿੱਚ ਪੈਦਾ ਹੋਈ, ਸਿਮਰਨ ਕਰਦਿਆਂ ਕਰਦਿਆਂ ਅੰਦਰ ਸਾਰਾ ਸੁਭਾਅ ਬਦਲ ਗਿਆ, ਚੇਂਜ ਹੋ ਗਿਆ ਸਭ ਕੁਝ। ਤਾਂ ਕਹਿੰਦੇ ਮੈਂ ਘੜਾ ਲੈ ਕੇ ਜਦੋਂ ਸਮੁੰਦਰ ਦੇ ਵਿੱਚ ਨੀਵਾਂ ਹੋਇਆ ਨਾ, ਤੇ ਮੈਂ ਮੱਛੀ ਵੱਲ ਵੇਖਿਆ, ਪਾਣੀ ਭਰਨ ਲੱਗਾ ਸੀ ਉਸ ਠਾਕੁਰ ਨੂੰ ਨਵਾਉਣ ਵਾਸਤੇ, ਜਿਹੜਾ ਠਾਕੁਰ ਮੰਦਰ ਵਿੱਚ ਪੱਥਰ ਦਾ ਸੀ, ਤੇ ਜਦੋਂ ਅੰਦਰੋਂ ਆਵਾਜ਼ ਆਈ ਨਾਮਦੇਵ ਉੱਥੇ, ਤੇ ਠਾਕੁਰ ਬੜੀ ਦੂਰ ਏ, ਉੱਥੇ ਪੱਥਰ ਦਾ ਪਤਾ ਨਹੀਂ ਉਹਦੇ ਵਿੱਚ ਜਿੰਦ ਹੈ ਕਿ ਨਹੀਂ, ਤੇ ਆਹ ਤੇਰੇ ਸਾਹਮਣੇ ਜਿਉਂਦਾ ਰੱਬ ਵੇਖ 42 ਲੱਖ ਜੀਵਾਂ ਦੇ ਵਿੱਚ ਜਿਉਂਦਾ ਤੁਰਿਆ ਫਿਰਦਾ, ਉਹਦੇ ਵਿੱਚੋਂ ਵੇਖ ਲਿਆ, ਨਜ਼ਰ ਆ ਗਈ, ਮੱਛੀ ਖਤਮ ਹੋ ਗਈ ਤੇ ਨੂਰ ਬਚਿਆ ਉੱਥੇ, ਸਿਰਫ ਸਰੀਰ ਖਤਮ ਹੋ ਗਿਆ ਮੱਛੀ ਦਾ, ਉੱਥੇ ਮੱਛੀ ਦੀ ਪੂਜਾ ਨਹੀਂ। ਇਸੇ ਕਰਕੇ ਹੀ ਭਗਤ ਨਾਮਦੇਵ ਜੀ ਦੀ ਬਾਣੀ ਦੀ ਸਮਝ ਉਹਨਾਂ ਚਿਰ ਨਹੀਂ ਆਵੇਗੀ ਜਿੰਨਾ ਚਿਰ ਕੋਈ ਮਨੁੱਖ ਦਿਵ ਦ੍ਰਿਸ਼ਟੀ ਬਾਰੇ ਕੁਝ ਨਾ ਕੁਝ ਪੜ੍ਹੇਗਾ ਨਾ। ਤਾਂ ਹੀ ਤੇ ਸਾਡੇ ਲੋਕਾਂ ਨੇ ਕਿਹਾ ਨਾਮਦੇਵ ਜੀ ਕੀ, ਤੇ ਉਹ ਦੁੱਧ ਵਾਲਾ ਸ਼ਬਦ ਜਿਹੜਾ ਵੀ ਦੁੱਧ ਪੀਓ ਗੋਬਿੰਦੇ ਰਾਏ, ਉਹ ਕਿਵੇਂ ਹੋ ਸਕਦਾ? ਤਾਂ ਹੀ ਤੇ ਉਹਨਾਂ ਨੇ ਕਿਹਾ, ਕਿਉਂਕਿ ਉੱਥੇ ਗਏ ਨਹੀਂ। ਆ ਪਿੱਛੇ ਸਤਿਗੁਰੂ ਨੇ ਸਮਾਂ ਬਖਸ਼ਿਆ ਵੀ ਜਾਪ ਸਾਹਿਬ ਦਾ ਅਰਥ ਕਰਨ ਲਈ, ਤੇ ਜਦੋਂ ਜਾਪ ਸਾਹਿਬ ਨੂੰ ਧਿਆਨ ਨਾਲ ਪੜ੍ਹਾਂਗੇ ਨਾ, ਜਿੱਥੋਂ ਜਾਪ ਸਾਹਿਬ ਉਚਾਰਿਆ ਗਿਆ ਉੱਥੋਂ ਹੀ ਭਗਤ ਨਾਮਦੇਵ ਨੇ ਸਾਰੀ ਬਾਣੀ ਉਚਾਰੀ, ਜਿੰਨੀ ਭਗਤ ਨਾਮਦੇਵ ਜੀ ਦੀ ਬਾਣੀ ਹੈ, ਜਿੱਥੋਂ ਜਾਪ ਸਾਹਿਬ ਉਚਾਰਿਆ। ਕਿਉਂਕਿ ਨਾਮਦੇਵ ਦੇ ਅੱਗੇ ਜੇ ਤੇ ਮੰਦਰ ਆਉਂਦਾ ਹੈ ਤੇ ਉੱਧਰ ਚਲੇ ਜਾਂਦੇ ਨੇ, ਜੇ ਮਸਜਿਦ ਆਉਂਦੀ ਉੱਧਰ ਵੀ ਚਲੇ ਜਾਂਦੇ ਨੇ। ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਮੰਦਰ ਗਏ, ਇਕੱਲੇ ਦੇਵਰੇ ਵਿੱਚ ਗਏ ਨੇ। ਤੁਸੀਂ ਸ਼ਬਦ ਪੜ੍ਹ ਦਿਓ ਵੀ ਦੇਵਰੇ ਦਾ ਮੂੰਹ ਫਿਰ ਗਿਆ, ਹਸਤ ਖੇਲ ਤੇਰੇ ਦੇਵਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਦੇਵਰੇ ਮੰਦਰ ਗਏ, ਮੰਦਰ ਨਹੀਂ ਗਏ ਇਕੱਲੇ। ਉੱਥੋਂ ਬਾਹਰ ਨਿਕਲੇ ਤੇ ਅੱਗੋਂ ਇੱਕ ਮੁਸਲਮਾਨ ਫਕੀਰ ਤੁਰਿਆ ਹੁੰਦਾ ਸੀ, ਜਿਨ੍ਹਾਂ ਦੇ ਫਿਰਕੇ ਦਾ ਨਾਮ ਹੈ ਕਲੰਦਰ, ਹੁਣ ਮੁਸਲਮਾਨ ਸੀ। ਉਹ ਵਾਲ ਰੱਖਦੇ ਨੇ, ਕੇਸ ਕੇਸ ਲੰਬੇ ਨੇ ਉਹਨਾਂ ਦੇ। ਜਦੋਂ ਉਹਨੂੰ ਵੇਖਿਆ ਤੇ ਨਾਮਦੇਵ ਨੇ ਅੱਖ ਖੋਲ ਕੇ ਵੇਖੀ, ਉਹਦੇ ਵਿੱਚੋਂ ਇੱਕ ਨਜ਼ਰ ਆਇਆ ਤੇ ਉਹਨੂੰ ਜਾ ਕੇ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੇ, ਆਓ ਕਲੰਦਰ ਕੇਸ਼ਵਾ ਕਰ ਅਬਦਾਲੀ ਭੇਸਵਾ। ਉਹਨੂੰ ਵੀ ਕਹਿ ਦਿੱਤਾ ਤੇਰੇ ਵਿੱਚ ਵੀ ਰੱਬ ਹੈ, ਉਹ ਅੱਖ ਖੁੱਲ ਗਈ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ ਕਿ ਸਾਰੀ ਬਾਣੀ ਨਾਮਦੇਵ ਜੀ ਦੀ ਬੜੀ ਉੱਚੀ ਦ੍ਰਿਸ਼ਟੀ ਵਿੱਚੋਂ ਉਚਾਰੀ ਗਈ ਹੈ, ਤੇ ਮੈਂ ਇੱਥੇ ਇੱਕ ਰੁਕ ਕੇ ਬੇਨਤੀ ਕਰਨੀ ਚਾਹੁੰਦਾ, ਅੱਜ ਕੱਲ ਜਿਹੜੀ ਧਰਮ ਦੀ ਸਾਨੂੰ ਸਮਝ ਨਹੀਂ ਆ ਰਹੀ, ਗੁਰਬਾਣੀ ਦਾ ਪਤਾ ਨਹੀਂ ਲੱਗ ਰਿਹਾ, ਔਰ ਜਿੰਨਾ ਵਿਵਾਦ ਅੱਜ ਵਿੱਚ ਪੈਦਾ ਹੋ ਰਿਹਾ ਤੇ ਟਕਰਾਅ ਹੋ ਰਿਹਾ, ਕੋਈ ਕੁਝ ਪੁੱਛਦਾ, ਕੋਈ ਕੁਝ ਕਹਿੰਦਾ, ਇਹਦਾ ਕਾਰਨ ਇੱਕੋ ਹੈ, ਅਸੀਂ ਗੁਰਬਾਣੀ ਨੂੰ ਸਮਝਿਆ ਸਿਰਫ ਕੱਲਾ ਅੱਖਰੀ ਗਿਆਨ, ਪਰ ਗੁਰਬਾਣੀ ਬਹੁਤ ਉੱਚੀ ਅਵਸਥਾ ਵਿੱਚ ਉਚਾਰੀ ਗਈ ਹੈ, ਤੇ ਸਤਿਗੁਰੂ ਨੇ ਕਿਹਾ ਜਿੰਨਾ ਚਿਰ ਤੂੰ ਉਸ ਅਵਸਥਾ ਤੱਕ ਹੱਥ ਨਾ ਪਾਇਆ ਤੈਨੂੰ ਇਹਦੀ ਸਮਝ ਨਹੀਂ ਆਉਣੀ। ਬਸ ਇਹ ਨੁਕਸ ਅਸੀਂ ਜਿਹੜੇ ਕਰਨ ਵਾਲੇ ਹਾਂ ਨਾ, ਅਰਥ ਸਾਰੇ ਨਹੀਂ ਮੈਂ ਕਹਿ ਰਿਹਾ, ਕਿਤੇ ਗੁਰੂ ਹੱਥ ਰੱਖੇ ਸਿਰ ਤੇ। ਗੁਰੂ ਸਾਹਿਬ ਨੇ ਕਿਹਾ ਵੀ ਇਹ ਕੋਈ ਸੰਸਾਰਕ ਸਟੱਡੀ ਨਹੀਂ, ਵੀ ਕਿਤੇ ਕਾਲਜ ਵਿੱਚ ਕਿਤੇ ਯੂਨੀਵਰਸਿਟੀ ਵਿੱਚ ਟੀਚਰ ਪੜ੍ਹਾਉਂਦਾ ਹੈ, ਵਿਦਿਆ ਵੱਖਰੀ ਬੰਦਾ ਵੱਖਰਾ ਹੈ, ਨਹੀਂ। ਤਾਂ ਹੀ ਤੇ ਸਮਝ ਨਹੀਂ ਆ ਰਹੀ, ਜਿਹੜਾ ਆਦਮੀ ਉੱਠਦਾ ਕਹਿੰਦਾ ਮੈਂ ਗ੍ਰਾਮਰ ਪੜ੍ਹ ਕੇ ਆਇਆ ਮੈਨੂੰ ਪਤਾ, ਨਹੀਂ ਇਹਦੇ ਅਰਥ ਗ੍ਰਾਮਰ ਨਹੀਂ, ਉਹ ਤੇ ਸਿਰਫ ਇੱਕ ਬਾਹਰਲਾ ਹਿੱਸਾ ਹੈ। ਤੇ ਮੈਂ ਛੋਟੀ ਜਿਹੀ ਉਦਾਹਰਣ ਦਿਆਂਗਾ, ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਕੇ ਕੀਰਤਨੀਏ ਇੱਕ ਸ਼ਬਦ ਪੜ ਰਹੇ ਨੇ, ਸ਼ਬਦ ਗੁਰੂ ਰਾਮਦਾਸ ਜੀ ਦਾ ਹੈ ਤੇ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਰਮ ਮਿੱਤਰ ਨੇ ਸਾਈ ਮੀਆਂ ਮੀਰ, ਲਾਹੌਰ ਦੇ ਰਹਿਣ ਵਾਲੇ, ਤੇ ਸਮੇਂ ਸਮੇਂ ਤੇ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਉਂਦੇ ਨੇ ਤੇ ਪਰਮਾਰਥਕ ਸਾਂਝ ਕਰਦੇ ਨੇ, ਕਿਉਂਕਿ ਧਰਮ ਭਾਵੇਂ ਵੱਖਰੇ ਨੇ, ਮਾਰਗ ਮੰਜ਼ਿਲ ਤੇ ਇੱਕੋ ਥਾਂ ਤੇ ਜਾਣਾ ਨਾ, ਭਾਵੇਂ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਪਹੁੰਚਣਾ ਤੇ ਇੱਕੋ ਵਿੱਚ ਹੈ, ਤੇ ਸਾਂਝ ਪਾਉਂਦੇ ਨੇ। ਇੱਕ ਦਿਨ ਅੰਮ੍ਰਿਤਸਰ ਆਏ ਸਾਈ ਮੀਆਂ ਮੀਰ, ਹਰਿਮੰਦਰ ਸਾਹਿਬ ਵਿੱਚ ਕੀਰਤਨ ਹੋ ਰਿਹਾ ਸੀ, ਉੱਥੇ ਚਲੇ ਗਏ, ਅੰਦਰ ਜਾ ਰਹੇ ਸਨ ਤੇ ਸ਼ਬਦ ਪੜਿਆ ਜਾ ਰਿਹਾ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮੇਲੈ ਹਰ ਹਰ ਨਾਮ ਧਿਆਈ। ਇਹ ਸ਼ਬਦ ਜਦੋਂ ਗਾਇਆ ਜਾ ਰਿਹਾ ਹੈ ਤੇ ਕੁਦਰਤੀ ਤੌਰ ਤੇ ਅਤਕਥਨੀ ਲੱਗਦਾ ਹੈ। ਅਤਕਥਨੀ ਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਨੂੰ ਵਧਾ ਚੜਾ ਕੇ ਬਹੁਤਾ ਕਰਕੇ ਕਿਹਾ ਜਾਏ, ਉਹ ਹੋ ਨਾ ਸਕੇ, ਕਾਲਪਨਿਕ ਹੋਵੇ, ਜਿਹਨੂੰ ਵਧਾ ਦਿੱਤਾ ਜਾਏ ਬਹੁਤਾ। ਤੇ ਸਾਈ ਮੀਆਂ ਮੀਰ ਜੀ ਨੇ ਸੁਣਿਆ, ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇਹਦੇ ਅਰਥ ਨਹੀਂ ਉਹਨਾਂ ਨੂੰ ਆਉਂਦੇ, ਕਿਉਂਕਿ ਉਹ ਖੁਦ ਆਪ ਵਿਦਵਾਨ ਸਨ ਤੇ ਪੰਜਾਬੀ ਸਿੱਧੀ ਸੀ, ਇਹਦੇ ਅਰਥ ਬਣਦੇ ਸਨ ਵੀ ਹੇ ਅਕਾਲ ਪੁਰਖ ਤੇਰੇ ਪਿਆਰ ਵਿੱਚ, ਇਹ ਨਹੀਂ ਵੀ ਮੈਂ ਆਪਣਾ ਸਰੀਰ ਕਟਾ ਦਿਆਂਗਾ, ਉੱਥੇ ਅਰਥ ਇਹ ਬਣਦੇ ਸਨ ਵੀ ਮੈਂ ਆਪਣਾ ਸਰੀਰ ਕੱਟ ਕੱਟ ਕੇ ਤੈਨੂੰ ਦਿਆਂਗਾ ਤੇ ਆਪ ਅੱਗ ਬਾਲਾਂਗਾ, ਉਸ ਸਰੀਰ ਦੇ ਵਿੱਚ ਸਾਹਮਣੇ ਵੇਖਾਂਗਾ ਵੀ ਸਰੀਰ ਸੜਦਾ। ਹੁਣ ਇਹਦੇ ਅਰਥ ਜਿਹੜੇ ਨੇ ਅਤਕਥਨੀ, ਯਾਨੀ ਕਿ ਆਪਣੇ ਆਪ ਨੂੰ ਆਪ ਅੱਗ ਵਿੱਚ ਪਾ ਦੇਣਾ ਤੇ ਫਿਰ ਵੇਖਣਾ ਵੀ ਸੇਕ ਲੱਗ ਰਿਹਾ, ਇਹ ਕਦੀ ਹੋਇਆ ਨਹੀਂ ਸੀ। ਜਦੋਂ ਇਹ ਅਰਥ ਸਾਈ ਮੀਆਂ ਮੀਰ ਜੀ ਨੇ ਸਮਝੇ ਤੇ ਉਹਨਾਂ ਨੂੰ ਲੱਗਾ ਵੀ ਇਹ ਕਿਵੇਂ ਦਾ ਸ਼ਬਦ ਹੈ ਜਿਹਦੇ ਵਿੱਚ ਇੰਨੀ ਅਤਕਥਨੀ ਕੀਤੀ ਗਈ। ਸਮਾਪਤੀ ਹੋਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ, ਗੱਲਬਾਤ ਚੱਲੀ, ਸਾਈ ਮੀਆਂ ਮੀਰ ਕਹਿਣ ਲੱਗੇ, ਮਹਾਰਾਜ ਮੇਰੇ ਮਨ ਵਿੱਚ ਇੱਕ ਖਿਆਲ ਹੈ, ਆਹ ਜਿਹੜਾ ਸ਼ਬਦ ਸੀ ਇਹਦੇ ਥੋੜੇ ਜਿਹੇ ਅਰਥ ਕਰਕੇ ਦੱਸੋ। ਤੇ ਅੰਤਰਜਾਮੀ ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਉਹਨਾਂ ਨੇ ਵੇਖ ਲਿਆ ਵੀ ਸਾਈ ਜੀ ਨੂੰ, ਸਾਈ ਮੀਆਂ ਮੀਰ ਜੀ ਨੂੰ ਅਰਥ ਤੇ ਆਉਂਦੇ ਨੇ, ਇਹ ਨਹੀਂ ਵੀ ਅਰਥ ਨਹੀਂ ਆਉਂਦੇ, ਅਰਥ ਆਉਂਦੇ ਨੇ, ਪਰ ਅੰਦਰ ਇੱਕ ਸਵਾਲ ਖੜਾ ਹੋ ਗਿਆ ਵੀ ਕੋਈ ਬੰਦਾ ਇਸ ਤਰ੍ਹਾਂ ਕਰ ਸਕਦਾ ਵੀ ਆਪਣੇ ਸਰੀਰ ਨੂੰ ਅੱਗ ਵਿੱਚ ਪਾ ਕੇ ਆਪ ਵੇਖੇ ਵੀ ਮੇਰਾ ਸਰੀਰ ਸੜਦਾ ਪਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਸਾਈ ਮੀਆਂ ਮੀਰ ਜੀ, ਇਹ ਜਿਹੜਾ ਸ਼ਬਦ ਹੈ ਨਾ ਸਾਡੇ ਪਿਤਾ ਜੀ ਦਾ, ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤਾ। ਦੂਸਰੀ ਗੱਲ ਰਹੀ ਇਹਦੇ ਅਰਥ ਕਰਨ ਦੀ, ਕਹਿਣ ਲੱਗੇ ਆਹ ਦਿਨ ਇਹਦੇ ਅਰਥ ਕਰਨ ਲਈ ਮੇਰੇ ਕੋਲ ਸਮਾਂ ਨਹੀਂ, ਇਸ਼ਾਰਾ ਕੀਤਾ, ਕਹਿੰਦੇ ਜਿੱਦਣ ਟਾਈਮ ਹੋਵੇਗਾ ਮੈਂ ਉਦਣ ਇਹਦੇ ਅਰਥ ਕਰਕੇ ਦਿਆਂਗਾ, ਉਦਣ ਅਰਥ ਕਰਾਂਗਾ, ਇਸ਼ਾਰਾ ਕੀਤਾ, ਸਿੱਧਾ ਨਹੀਂ ਦੱਸਿਆ, ਕਿਉਂਕਿ ਗੁਰੂ ਸਾਹਿਬ ਜਿੱਥੇ ਅੰਤਰਜਾਮੀ ਨੇ ਉੱਥੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ ਵੀ ਮੈਂ ਅੰਤਰਜਾਮੀ ਹਾਂ। ਕਹਿਣ ਲੱਗੇ ਅੱਜ ਟਾਈਮ ਨਹੀਂ, ਫਿਰ ਕਰਾਂਗਾ, ਕਹਿੰਦੇ ਚਲੋ ਫਿਰ ਕਿਸੇ ਦਿਨ ਸਹੀ। ਸਮਾਂ ਗੁਜ਼ਰ ਗਿਆ, ਲੰਘ ਗਿਆ, ਅੱਜ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ। ਉੱਧਰ ਪਤਾ ਲੱਗਾ ਸਾਈ ਮੀਆਂ ਮੀਰ ਦਾ ਡੇਰਾ ਸੀ ਲਾਹੌਰ ਦੇ ਵਿੱਚ, ਇਹਦੀ ਬੜੀ ਪਹੁੰਚ ਸੀ ਸਰਕਾਰ ਵਿੱਚ, ਅੰਦਰ ਕਿਸੇ ਨੂੰ ਆਉਣ ਨਹੀਂ ਸੀ ਦਿੱਤਾ ਜਾ ਰਿਹਾ। ਜਦੋਂ ਇਹਨੂੰ ਪਤਾ ਲੱਗਾ ਵੀ ਤੁਹਾਡੇ ਮਿੱਤਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੇ ਤੱਤੀ ਤਵੀ ਤੇ ਬਿਠਾਇਆ ਗਿਆ, ਕਹਿੰਦੇ ਨੇ ਨੰਗੇ ਪੈਰੀ ਦੌੜ ਕੇ ਉਸ ਥਾਂ ਤੇ ਆਏ ਸਾਈ ਮੀਆਂ ਮੀਰ, ਸਿੱਧੇ ਅੰਦਰ ਚਲੇ ਗਏ ਤੇ ਜਾ ਕੇ ਕੀ ਵਹਿੰਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਲਾਟਾਂ ਉਹਦੇ ਥੱਲੇ ਬਲਦੀਆਂ ਨੇ ਤੇ ਉਸ ਸੇਕ ਦੇ ਨਾਲ ਉਹਨਾਂ ਦੀਆਂ ਲੱਤਾਂ ਦਾ ਜਿਹੜਾ ਮਾਸ ਹੈ ਨਾ ਉਹ ਪਿਘਲ ਪਿਘਲ ਕੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਪਿਘਲ ਪਿਘਲ ਕੇ ਅੱਗ ਦੇ ਵਿੱਚ ਡਿੱਗਦਾ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਡੋਲ ਚਿੱਤ ਬੈਠੇ ਹੋਏ ਨੇ। ਜਦੋਂ ਜਾ ਕੇ ਵੇਖਿਆ ਤੇ ਕੁਦਰਤੀ ਤੌਰ ਤੇ ਇਸਲਾਮ ਦੇ ਵਿੱਚ ਬਹੁਤੇ ਲੋਕ ਕਰਾਮਾਤ ਨੂੰ ਤਰਜੀਹ ਦਿੰਦੇ ਨੇ, ਉਹਨਾਂ ਵਿੱਚ ਤੇ ਕਿਹਾ ਹੀ ਜਾਂਦਾ ਵੀ ਜੇ ਕਰਾਮਾਤ ਨਹੀਂ ਤੇ ਫਕੀਰ ਨਹੀਂ। ਜਦੋਂ ਉਹਨੇ ਵੇਖਿਆ ਤੇ ਫਕੀਰ ਦੀ ਸਾਈ ਮੀਆਂ ਮੀਰ ਦੀ ਅੱਖ ਵਿੱਚ ਉਹ ਜੋਸ਼ ਜਾਗ ਪਿਆ ਜਿਹੜਾ ਉਹਨਾਂ ਦੀ ਫਕੀਰੀ ਵਿੱਚ, ਕਹਿਣ ਲੱਗੇ ਇੰਨੀ ਤਾਕਤ ਤੇ ਇੰਨਾ ਧੀਰਜ, ਜੇ ਤੁਸੀਂ ਹੁਕਮ ਕਰੋ ਤੇ ਮੈਂ ਹੁਣੇ ਇਸ ਜ਼ਮੀਨ ਨੂੰ, ਇਸ ਜ਼ੁਲਮ ਰਾਜ ਨੂੰ ਪਲਟ ਦਿਆਂ। ਪਰ ਸਤਿਗੁਰਾਂ ਦੀ ਆਵਾਜ਼ ਆਈ, ਕਹਿਣ ਲੱਗੇ ਸਾਈਂ ਮੀਆਂ ਮੀਰ ਜੀ, ਇਹ ਗੱਲ ਬਾਅਦ ਵਿੱਚ ਕਰਾਂਗੇ। ਤੁਹਾਡਾ ਇੱਕ ਬੜੇ ਪੁਰਾਣੇ ਸਮੇਂ ਦਾ ਸਵਾਲ ਰਹਿੰਦਾ। ਕਹਿੰਦੇ ਕੀ? ਕਹਿੰਦੇ ਤੁਸੀਂ ਪੁੱਛਿਆ ਸੀ ਵੀ ਤਨ ਮਨ ਕਾਟ ਕਾਟ ਸਭ ਅਰਪੀ ਦੇ ਅਰਥ ਕੀ ਨੇ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਇਹਦੇ ਅਰਥ ਇਕੱਲੇ ਅੱਖਰਾਂ ਤੱਕ ਸੀਮਤ ਨਹੀਂ। ਪਹਿਲਾਂ ਇਹਨੂੰ ਕਰਕੇ ਵੇਖਿਆ ਤੇ ਬਾਅਦ ਵਿੱਚ ਲਿਖਿਆ, ਤੇ ਆਉਣ ਵਾਲੇ ਸਮੇਂ ਵਿੱਚ ਮੈਂ ਸਿੱਖਾਂ ਤੋਂ ਕਰਾ ਕੇ ਵੀ ਵਿਖਾਵਾਂਗਾ। ਇਹ ਬਾਣੀ ਵਿਚਕਾਰ ਹੈ, ਇਹ ਕੋਈ ਕਵਿਤਾ ਨਹੀਂ ਔਰ ਕਿਸੇ ਗ੍ਰੰਥ ਦਾ ਉਲੱਥਾ ਨਹੀਂ ਹੈ, ਟ੍ਰਾਂਸਲੇਸ਼ਨ ਨਹੀਂ। ਧਿਆਨ ਦੇਣਾ, ਬੜੇ ਲੋਕ ਕਹਿੰਦੇ ਨੇ ਬਾਣੀ ਤੇ ਸਾਡੇ ਗ੍ਰੰਥਾਂ ਵਿੱਚੋਂ ਆਈ ਹੈ, ਇਹ ਕੌਮ ਤੇ ਸਾਡੇ ਵਿੱਚੋਂ ਬਣੀ। ਨਹੀਂ, ਗੁਰਬਾਣੀ ਉਹ ਸੱਚ ਹੈ ਜੋ ਗੁਰੂ ਸਾਹਿਬ ਨੇ ਆਪਣੀ ਨੰਗੀ ਅੱਖ ਨਾਲ ਸਾਹਮਣੇ ਵੇਖਿਆ ਤੇ ਉਹਨੂੰ ਆਪਣੇ ਸਰੀਰ ਤੇ ਹੰਢਾ ਕੇ ਬਾਹਰ ਪ੍ਰਗਟ ਕੀਤਾ ਤੇ ਹੁਣ ਸਾਡੇ ਸਾਹਮਣੇ ਸਾਫ਼ ਦੱਸ ਦਿੱਤਾ। ਕਹਿੰਦੇ ਇਸ ਬਾਣੀ ਦੇ ਅਨੁਸਾਰ ਜ਼ਿੰਦਗੀ ਜਿਉਂ, ਜਦੋਂ ਹੰਢਾਏਗਾ ਤੇ ਜਿਹੜੇ ਤਜਰਬੇ ਮੈਂ ਆਪਣੀ ਜ਼ਿੰਦਗੀ ਵਿੱਚ ਕਮਾਏ ਨੇ, ਜਿਹੜਾ ਆਨੰਦ ਮੈਂ ਲੱਭਿਆ, ਜਿੱਥੇ ਦੁੱਖ ਤੇ ਸੁੱਖ ਪਹੁੰਚਦੇ ਨਹੀਂ, ਤੈਨੂੰ ਉਸ ਦੁਨੀਆਂ ਵਿੱਚ ਲੈ ਜਾ, ਉਸ ਦੁਨੀਆਂ ਵਿੱਚ ਤੈਨੂੰ ਲੈ ਕੇ ਚਲਾ ਜਾ। ਸਤਿਗੁਰੂ ਨੇ ਕਿਹਾ, ਸਾਈਂ ਮੀਆਂ ਮੀਰ ਨੂੰ ਇਸ਼ਾਰਾ ਕੀਤਾ, ਅਸੀਂ ਜੋ ਕਿਹਾ ਉਹ ਕਮਾਇਆ ਤੇ ਇਹਦੀ ਜਿਹੜੀ ਪ੍ਰਾਪਤੀ ਹੈ, ਇਸ ਬਾਣੀ ਦੇ ਅਰਥ ਵੀ ਉਹਨਾਂ ਨੂੰ ਆਉਣਗੇ ਜਿਹੜੇ ਇਸ ਥਾਂ ਤੇ ਚਲੇ ਜਾਣਗੇ। ਦੂਸਰੇ ਨੂੰ ਇਹਦੇ ਅਰਥ ਅੱਖਰੀ ਆ ਸਕਦੇ ਨੇ, ਲਾਭ ਦੇ ਸਕਦੇ ਨੇ, ਪੜ੍ਹਨ ਦਾ ਫਾਇਦਾ ਹੈ। ਪਰ ਜੇ ਕੋਈ ਅੱਖਰੀ ਅਰਥ ਕਰਕੇ ਇਹ ਦਾਅਵਾ ਕਰ ਬੈਠਾ ਵੀ ਮੈਂ ਤਾਂ PhD ਕਰਨੀ ਹੈ ਗੁਰੂ ਗ੍ਰੰਥ ਸਾਹਿਬ ਤੇ ਮੈਂ ਉਹਦੀ ਸੰਪੂਰਨਤਾ ਤੇ ਚਲਾ ਜਾਵਾਂਗਾ, ਇਹਦੇ ਤੋਂ ਵੱਡਾ ਮੂਰਖ ਆਦਮੀ ਇਸ ਧਰਤੀ ਤੇ ਹੋਰ ਕੋਈ ਨਹੀਂ ਹੈ। ਕਿਉਂਕਿ ਇਹ ਕਮਾਈ, ਇਹ ਵਿਦਿਆ ਨਹੀਂ ਇਕੱਲੀ, ਬਾਣੀ ਇਕੱਲੀ ਵਿਦਿਆ ਨਹੀਂ। ਇਸੇ ਚੀਜ਼ ਨੂੰ ਸਮਝ ਲਈਏ ਤੇ ਸਾਡੇ ਮਨ ਵਿੱਚ ਆ ਜਿਹੜੇ ਸ਼ੰਕੇ ਤੇ ਸ਼ੱਕ ਤੇ ਰੋਜ਼ ਦਾ ਵਾਦ ਵਿਵਾਦ ਖੜਾ ਹੋਣਾ, ਇਹ ਖਤਮ ਹੋ ਜਾਏਗਾ, ਸਮਾਪਤ ਹੋ ਜਾਏਗਾ। ਬਸ ਅਸੀਂ ਇੱਥੇ ਭੁਲੇਖਾ ਖਾ ਗਏ ਕਿ ਗੁਰਬਾਣੀ ਨੂੰ ਸਟੱਡੀ ਕਰਕੇ ਅਸੀਂ ਸਮਝ ਲਵਾਂਗੇ, ਅਸੀਂ ਵਿਦਿਆ ਬਣਾ ਦੇਵਾਂਗੇ। ਤਾਂ ਇੱਥੇ ਸਾਡੇ ਸੱਜਣ ਯਤਨ ਕਰ ਰਹੇ ਨਾ, ਮੈਂ ਕੱਲ ਹੀ ਸੁਣ ਰਿਹਾ ਸੀ ਵੀ ਹੁਣ ਇੱਕ ਹੋਰ ਵੀ ਰਿਵਾਜ ਚੱਲਿਆ, ਕਹਿੰਦੇ ਬੱਚੇ ਪ੍ਰਸ਼ਾਦਾ ਛਕਦੇ ਹੋਣ ਨਾ ਤੇ ਪ੍ਰਸ਼ਾਦਾ ਛੱਕ ਕੇ ਉੱਠਣ, ਤੇ ਕੁਝ ਪੜ੍ਹੇ ਲਿਖੇ ਸੱਜਣ ਉਹਦੇ ਹੱਥ ਵਿੱਚ ਅੱਗੇ ਗੁਟਕਾ ਦਿੰਦੇ ਨੇ ਬੱਚੇ ਨੂੰ, ਪ੍ਰਸ਼ਾਦਾ ਛਕਦੇ ਨੂੰ ਉੱਠਦੇ ਸਾਰ। ਹੁਣ ਬੱਚੇ ਨੂੰ ਤੇ ਪਤਾ ਹੈ ਨਾ ਵੀ ਸਤਿਕਾਰ ਕਰਨਾ ਬਾਣੀ ਦਾ, ਬੰਦੇ ਨੇ ਦੂਜੇ ਨੂੰ ਹੱਥ ਵੀ ਮਿਲਾਉਣਾ ਹੋਵੇ ਤੇ ਪ੍ਰਸ਼ਾਦਾ ਛਕਦਾ ਹੋਵੇ ਤੇ ਸਿੱਧਾ ਨਹੀਂ ਬੁਲਾਉਂਦਾ, ਜਾਂ ਇੱਕ ਪਾਸਿਓਂ ਬੁਲਾਉਂਦਾ ਜਾਂ ਹੱਥ ਧੋ ਕੇ ਆਉਂਦਾ, ਸਤਿਕਾਰ ਹੈ ਉਹਦੇ ਵਿੱਚ। ਮੈਂ ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਪ੍ਰਸ਼ਾਦਾ ਛੱਕ ਕੇ ਉੱਠਿਆ ਬੱਚਿਆਂ ਨੂੰ ਅੱਗੋਂ ਗੁਟਕਾ ਸਾਹਿਬ ਫੜਾ ਕੇ ਕਹਿੰਦੇ ਵੀ ਫੜ, ਉਹ ਕਹਿੰਦੇ ਨੇ ਜੀ ਹੱਥ ਧੋਵਾਈਏ, ਕਹਿੰਦੇ ਹੱਥ ਧੋਣ ਦੀ ਕੀ ਲੋੜ ਹੈ, ਇਸ ਤਰ੍ਹਾਂ ਫੜੋ, ਇਸ ਤਰ੍ਹਾਂ ਪਕੜੋ ਬਾਣੀ। ਵੀ ਇਹਨਾਂ ਦੇ ਦਿਮਾਗ ਦੇ ਵਿੱਚੋਂ ਗੁਰੂ ਸ਼ਬਦ ਜਿਹੜਾ ਨਾ, ਗੁਰੂ ਗ੍ਰੰਥ ਸਾਹਿਬ ਬਾਰੇ, ਗੁਰੂ ਦਾ ਤੇ ਅਰਥ ਭੈ ਵੇ ਨਾ, ਗੁਰੂ ਤੇ ਇੱਕ ਸ਼ਖਸੀਅਤ ਹੈ, ਗੁਰੂ ਕੱਲੀ ਵਿਦਿਆ ਨਹੀਂ। ਵੀ ਇਹਨਾਂ ਦੇ ਮਨ ਦੇ ਵਿੱਚੋਂ ਇਹ ਕੱਢ ਦਿੱਤਾ ਜਾਏ ਵੀ ਗੁਰੂ ਗ੍ਰੰਥ ਸਾਹਿਬ ਕੋਈ ਗੁਰੂ ਹੈ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਲਾ ਕੱਲਾ ਕਾਨੂੰਨ, ਜਿਵੇਂ ਕੋਰਟ ਦੇ ਵਿੱਚ ਕਿਤਾਬਾਂ ਰੱਖੀਆਂ ਹੁੰਦੀਆਂ ਨੇ, ਇਹ ਹੈ ਉਹਨਾਂ ਦਾ ਜਿਹੜਾ ਟਾਰਗੇਟ ਨਿਸ਼ਾਨਾ, ਇਹ ਹੈ। ਇਹ ਹੁਣ ਅਸੀਂ ਵੇਖਣਾ ਹੈ ਵੀ ਇਸ ਇੰਨੇ ਵੱਡੇ ਸਿਸਟਮ ਨੂੰ, ਜਿਹੜਾ 240 ਸਾਲਾਂ ਦੀਆਂ ਕੁਰਬਾਨੀਆਂ ਤੋਂ ਬਾਅਦ 10 ਗੁਰੂ ਸਾਹਿਬਾਨ ਨੇ ਘੜਿਆ, ਅਸੀਂ ਇਹਨਾਂ ਅਖੌਤੀ ਵਿਦਵਾਨਾਂ ਦੀਆਂ ਸੁਣਨੀਆਂ ਨੇ ਜਾਂ ਉਸ ਨੂੰ ਫੋਲੋ ਕਰਨਾ ਜਿਹੜਾ 240 ਸਾਲਾਂ ਵਿੱਚ ਹੋਇਆ। ਸਤਿਗੁਰੂ ਨੇ ਕਿਹਾ, ਸਾਈਂ ਮੀਆਂ ਮੀਰ ਜੀ, ਇਹ ਕੋਈ ਇਕੱਲਾ ਅੱਖਰੀ ਗਿਆਨ ਨਹੀਂ, ਇਹਨੂੰ ਕੀਤਾ ਹੈ ਤੇ ਇਹ ਤਾਂ ਹੀ ਜੁਗੋ ਜੁਗ ਅਟਲ ਗਿਆਨ ਹੈ 10 ਪਾਤਸ਼ਾਹਾਂ ਦੇ ਵਿੱਚ। ਬਸ ਦੁਨੀਆਂ ਦੇ ਗਿਆਨ ਵਿੱਚ ਤੇ ਇਸ ਗਿਆਨ ਵਿੱਚ ਇੱਕੋ ਫਰਕ ਹੈ, ਦੁਨੀਆਂ ਦਾ ਗਿਆਨ ਕਿਤੇ ਉਧਾਰ ਚੁੱਕ ਕੇ ਇਕੱਠਾ ਕੀਤਾ ਜਾਂਦਾ ਹੈ ਤੇ ਦੂਜੇ ਤੇ ਝਾੜ ਦਿੱਤਾ ਜਾਂਦਾ ਹੈ, ਇਹ ਗਿਆਨ ਐਸਾ ਜਿਹੜਾ ਆਪਣੇ ਹਿਰਦੇ ਦੀ ਕੁੱਖ ਵਿੱਚ ਕਮਾ ਕੇ ਇਹਨੂੰ ਮਾਣਿਆ ਜਾਂਦਾ ਹੈ, ਵੇਖਿਆ ਜਾਂਦਾ। ਕਲਗੀਧਰ ਪਾਤਸ਼ਾਹ ਜੀ ਨੂੰ ਜਦੋਂ ਉਹਨਾਂ ਨੇ ਦੋ ਲਫ਼ਜ਼ ਕਹੇ ਸਨ, ਇੱਕ ਹੋਰ ਇਹਦੇ ਨਾਲ ਮਿਲਦੀ ਕਿ ਇਹ ਸਤਿਗੁਰੂ ਨੇ ਜੋ ਕੁਝ ਕਿਹਾ, ਸਭ ਤੋਂ ਪਹਿਲਾਂ ਸਾਨੂੰ ਇੱਥੇ ਅੱਜ ਦੇ ਵਿਸ਼ੇ ਵਿੱਚ ਇੱਕ ਚੀਜ਼ ਮੈਂ ਬੇਨਤੀ ਕਰਨੀ ਚਾਹੁੰਦਾ, ਇਸ ਤੁਕ ਤੇ ਆਪਾਂ ਸਿਰਫ ਅੱਜ ਟਾਈਮ ਲਾਉਣਾ ਹੈ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਬਾਣੀ ਕੋਈ ਵਿਦਿਆ ਨਹੀਂ, ਇਹ ਇੱਕ ਪੂਰਾ ਸੱਚ ਤੇ ਹੰਡਾਇਆ ਹੋਇਆ। ਮੈਂ ਇੱਕ ਉਦਾਹਰਨ ਹੋਰ ਦੇ ਦਿਆਂ, ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਉਹਨਾਂ ਨੇ ਦੋ ਤੁਕਾਂ ਕਹੀਆਂ ਔਰ ਉਹਨਾਂ ਤੁਕਾਂ ਦੇ ਵਿੱਚ ਵੀ ਅਤ ਕਥਨੀ ਹੈ। ਅਤ ਕਥਨੀ ਸ਼ਬਦ ਤੇ ਮੈਂ ਪਹਿਲਾਂ ਅਰਥ ਕਰ ਚੁੱਕਾ ਵੀ ਜਿਹੜੀ ਚੀਜ਼ ਬੋਲੀ ਜਾਏ ਤੇ ਜਦੋਂ ਸੁਣੀਏ ਮਨ ਵਿੱਚੋਂ ਆਵਾਜ਼ ਆਵੇ ਵੀ ਐਵੇਂ ਜੋੜ ਕੇ ਕਹੀ ਜਾਂਦਾ ਗੱਲ ਤੇ ਹੈ ਕੋਈ ਨਹੀਂ, ਹੋ ਨਹੀਂ ਸਕਦਾ ਇਸ ਤਰ੍ਹਾਂ, ਉਹਨੂੰ ਅਤ ਕਥਨੀ ਕਹਿੰਦੇ ਨੇ। ਦੋ ਤੁਕਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਆਈਆਂ ਤੇ ਦੋ ਹੀ ਕਲਗੀਧਰ ਪਾਤਸ਼ਾਹ ਨੇ ਜੋ ਦਸਮ ਗ੍ਰੰਥ ਵਿੱਚ ਮੌਜੂਦ ਨੇ ਉਹਨਾਂ ਵਿੱਚ ਕਿਹਾ। ਜਦੋਂ ਸਤਿਗੁਰੂ ਨੇ ਖਾਲਸਾ ਸਾਜਿਆ ਨਾ ਸਿੰਘ 1699 ਤੋਂ ਬਾਅਦ ਗੁਰਸਿੱਖਾਂ ਦੇ ਪਿਆਰ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਈ ਸ਼ਬਦ ਉਚਾਰੇ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਜਿੰਨੇ ਵੀ ਵਡਿਆਈ ਦੇ ਉਸਤਤ ਦੇ ਸ਼ਬਦ ਸਨ ਆਪਣੇ ਖਾਲਸੇ ਬਾਰੇ ਕਹੇ, ਇੱਥੋਂ ਤੱਕ ਅਧਿਕਾਰ ਦੇ ਦਿੱਤਾ। ਕਹਿੰਦੇ ਜਿੱਥੇ ਮੈਂ ਨਾ ਹੋਵਾਂਗਾ ਜੇ ਮੇਰਾ ਖਾਲਸਾ ਹੋਵੇਗਾ ਤੇ ਉਹਦੇ ਵੱਲ ਵੇਖ ਲਈ ਮੇਰੇ ਦਰਸ਼ਨ ਹੋ ਜਾਣਗੇ। ਇੰਨੀਆਂ ਵਡਿਆਈਆਂ ਦਿੱਤੀਆਂ, ਇਸ਼ਾਰਾ ਕਰਕੇ ਸਾਡੇ ਵੱਲ ਕਿਹਾ ਕੇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਜਦੋਂ ਇਸ ਤਰ੍ਹਾਂ ਦੇ ਸ਼ਬਦ ਕਹਿੰਦੇ ਨਾ ਕਲਗੀਧਰ ਪਾਤਸ਼ਾਹ ਵੀ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਜਿਹੜੀਆਂ ਲੜਾਈਆਂ ਮੈਂ ਜਿੱਤੀਆਂ ਨੇ ਉਹ ਵੀ ਇਹਨਾਂ ਦੀ ਕਿਰਪਾ ਨਾਲ, ਇਨਹੀ ਕੀ ਕਿਰਪਾ ਕੇ ਫੁਨ ਸਤਰ ਮਰੇ, ਇਨਹੀ ਕੀ ਕਿਰਪਾ ਤੇ ਫੁਨ ਵਿਦਿਆ ਲਈ, ਇਨਹੀ ਕੀ ਕਿਰਪਾ ਤੇ ਫੁਨ ਧਾਮ ਭਰੇ, ਅਗ ਔਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਕੇ ਸਭ ਸਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ। ਕਹਿੰਦੇ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਮੈਂ ਸਜਿਆ, ਨਹੀਂ ਤੇ ਮੇਰੇ ਵਰਗੇ ਕਰੋੜਾਂ ਇੱਥੇ ਫਿਰਦੇ ਨੇ, ਕੱਲੀ ਤਲਵਾਰ ਨਹੀਂ। ਉਹਨਾਂ ਦੇ ਬਚਨ ਪੜ੍ਹ ਕੇ ਵੇਖੋ, ਤਾਂ ਹੀ ਤੇ ਸਾਡੇ ਸਾਹਮਣੇ ਬਚਨ ਆਉਣ ਨਹੀਂ ਦੇ ਰਹੇ ਲੋਕ, ਕਹਿੰਦੇ ਬਾਣੀ ਨਹੀਂ ਉਹਨਾਂ ਦੀ, ਕਿਉਂਕਿ ਜੇ ਅਸੀਂ ਬਚਨ ਪੜ੍ਹ ਰਹੇ ਤੇ ਗੁਰੂ ਗੋਬਿੰਦ ਸਿੰਘ ਦੀ ਅਸਲੀ ਤਸਵੀਰ ਸਾਡੇ ਸਾਹਮਣੇ ਆ ਜਾਏਗੀ। ਜਿੱਥੋਂ ਵਚਿੱਤਰ ਨਾਟਕ ਦੀ ਆਰੰਭਤਾ ਹੁੰਦੀ ਹੈ, ਜਿੱਥੇ ਕਹਿੰਦੇ ਵੀ ਅਕਾਲ ਪੁਰਖ ਨੇ ਮੈਨੂੰ ਇਸ ਧਰਤੀ ਤੇ ਭੇਜਿਆ ਸੀ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਉਹਦੇ ਉੱਤੇ ਜਿਹੜਾ ਮੈਂ ਟੂਕ ਮਾਤਰ ਕਹਾਂ, ਜਿਹੜਾ ਹੈਡਿੰਗ ਹੈ ਨਾ, ਕਹਿੰਦੇ ਜੋ ਮੈਨੂੰ ਅਕਾਲ ਪੁਰਖ ਨੇ ਕਿਹਾ ਉੱਥੇ ਆਪਣਾ ਨਾਂ ਨਹੀਂ ਲਿਖਿਆ, ਸਤਿਗੁਰੂ ਕਲਗੀਧਰ ਪਾਤਸ਼ਾਹ। ਉਸ ਹੈਡਿੰਗ ਦੇ ਵਿੱਚ ਲਿਖਿਆ ਹੋਇਆ ਹੈ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਅਕਾਲ ਪੁਰਖ ਬੋਲੇ ਕਿਹਦੇ ਪ੍ਰਤੀ, ਕਿਹਦੇ ਨਾਲ ਬੋਲੇ, ਇਸ ਕੀਟ ਯਾਨੀ ਕਿ ਇਸ ਕੀੜੇ ਵਾਸਤੇ ਬੋਲੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ। ਨਿਮਰਤਾ ਹੈ, ਅਸੀਂ ਤਾਂ ਵੇਖੀ ਨਹੀਂ। ਵੈਸੇ ਸਾਡੀ ਇਹ ਆਲਸ ਕਹਿ ਲਓ, ਤਰਾਸਦੀ ਕਹਿ ਲਓ ਤੇ ਬਦਕਿਸਮਤੀ ਕਹਿ ਲਓ, ਜਿੰਨਾ ਵੱਡਾ ਖਜ਼ਾਨਾ ਸਾਡੇ ਕੋਲ, ਅਸੀਂ ਉਹਨੂੰ ਪੜ੍ਹਦੇ ਨਹੀਂ। ਅਸੀਂ ਪਦਾਰਥ ਦੇ ਤੌਰ ਤੇ ਵੀ ਨਹੀਂ ਪੜ੍ਹਦੇ ਵੀ ਬਾਹਰਲੀ ਗਿਆਨ ਵੀ ਲੈ ਲਈਏ, ਬਿਲਕੁਲ ਨਹੀਂ ਪੜ੍ਹਦੇ। ਜੇ ਅਸੀਂ ਪੜ੍ਹਾਂਗੇ ਤੇ ਸਾਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਸਿਰਫ ਕਾਗਜ਼ਾਂ ਤੇ ਨਹੀਂ ਦਿਸਣਗੀਆਂ, ਕਿਉਂਕਿ ਗੁਰੂ ਦਾ ਅਸਲੀ ਸਰੂਪ ਉਹਦੇ ਸ਼ਬਦ ਨੇ ਸਭ ਤੋਂ ਨੇੜੇ। ਇਹ ਅਸੀਂ ਧਿਆਨ ਵਿੱਚ ਲੈ ਆਈਏ ਕਿ ਜਿਹੜੀ ਚੀਜ਼ ਸਭ ਤੋਂ ਨੇੜੇ ਹੋਵੇ ਨਾ, ਅਸੀਂ ਕਹਿੰਦੇ ਹਾਂ ਫਲਾਣੇ ਅਫਸਰ ਨਾਲ ਕੰਮ ਹੈ, ਪਤਾ ਕਰੋ ਕਿਹੜਾ ਬੰਦਾ ਸਭ ਤੋਂ ਨੇੜੇ ਹੈ ਉਹਦੇ, ਉਹਨੂੰ ਮਿਲਣਾ ਪਏਗਾ, ਕਿਉਂਕਿ ਜਿਹੜਾ ਨੇੜੇ ਉਹ ਮਿਲਾਏਗਾ। ਮੈਂ ਬੇਨਤੀ ਕਰਾਂ ਇਹ ਚੀਜ਼ਾਂ ਚੰਗੀਆਂ ਨੇ, ਜਿੰਨਾ ਪਿਆਰ ਅਸੀਂ ਗੁਰੂ ਦੇ ਵਸਤਰਾਂ ਨਾਲ ਕਰਨੇ ਆ, ਉਹਨਾਂ ਪਿਆਰ ਅਸੀਂ ਗੁਰੂ ਕੇ ਸ਼ਬਦ ਨਾਲ ਨਹੀਂ ਕਰਦੇ। ਅੱਜ ਤੁਸੀਂ ਇੱਥੇ, ਮੈਂ ਇਹ ਨਹੀਂ ਕਹਿ ਰਿਹਾ ਵੀ ਗੁਰੂ ਕੇ ਵਸਤਰਾਂ ਨਾਲ ਪਿਆਰ ਨਾ ਕਰੋ, ਪਰ ਇੱਕ ਵਿਚਾਰ ਦੀ ਗੱਲ ਏ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ ਸਾਹਿਬ ਆ ਜਾਏ, ਸਾਰਾ ਦੇਸ਼ ਇਕੱਠਾ ਹੋ ਜਾਏਗਾ। ਹੋਣਾ ਚਾਹੀਦਾ ਹੈ, ਇਹਦਾ ਨੈਗੇਟਿਵ ਨਾ ਲੈਣਾ, ਕਿਉਂਕਿ ਮੈਂ ਇਸ ਹੱਕ ਵਿੱਚ ਨਹੀਂ ਵੀ ਇਹਨਾਂ ਚੀਜ਼ਾਂ ਨੂੰ ਕੰਡਮ ਕਰ ਦਿੱਤਾ ਜਾਏ। ਇਹ ਅੰਗ ਨੇ, ਸਾਰੇ ਇਕੱਠੇ ਹੋ ਜਾਵਾਂਗੇ ਆਪਾਂ, ਪਰ ਸਾਨੂੰ ਕਦੀ ਇਹ ਨਹੀਂ ਪਤਾ ਲੱਗਾ ਵੀ ਗੁਰੂ ਕੇ ਸਿੱਖਾ ਜਿਹਦੇ ਚੋਲੇ ਪਿੱਛੇ ਤੂੰ ਭੱਜਿਆ, ਜਿੱਥੇ ਚੋਲਾ ਸਾਹਿਬ ਪਿਆ ਗੁਰੂ ਹਰਗੋਬਿੰਦ ਸਾਹਿਬ ਦਾ, ਲੁਧਿਆਣੇ ਦੇ ਨਾਲ ਕੁੰਡਾਣੀ ਕਲਾ ਪਿੰਡ ਵਿੱਚ ਉਸੇ ਬਾਕਸ ਦੇ ਵਿੱਚ ਵੇਖੋ ਥੱਲੇ ਇੱਕ ਗੁਟਕਾ ਸਾਹਿਬ ਪਿਆ ਹੋਇਆ ਬਾਣੀ ਦਾ। ਤੇ ਦਾਸ ਨੇ ਉਹਦੇ ਜਦੋਂ ਦਰਸ਼ਨ ਕੀਤੇ ਮੈਂ ਕਿਹਾ ਆਹ ਗੁਟਕਾ ਕਿਹੜਾ? ਕਹਿੰਦੇ ਵੀ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਟਕਾ ਸਾਹਿਬ ਹੈ, ਇਹਦੇ ਤੋਂ ਨਿਤਨੇਮ ਕਰਦੇ ਸਨ। ਉਹਦਾ ਆਕਾਰ ਇੰਨਾ ਵੱਡਾ ਵੀ ਨਿਤਨੇਮ ਕਰਨ ਲੱਗਿਆਂ ਘੱਟੋ ਘੱਟ 2 ਜਾਂ 3 ਘੰਟੇ ਲੱਗਦੇ ਨੇ, ਇੰਨੀਆਂ ਬਾਣੀਆਂ ਨੇ ਉਹਦੇ ਵਿੱਚ। ਦੱਖਣੀ ਓਂਕਾਰ, ਸਿੱਧ ਗੋਸ਼ਟ, ਸੁਖਮਣੀ ਸਾਹਿਬ, ਸਾਰੀਆਂ ਬਾਣੀਆਂ। ਮੈਂ ਫਿਰ ਉਹਦੇ ਬਾਰੇ ਖੋਜਿਆ, ਉਹਦਾ ਪਤਾ ਲੱਗਾ ਵੀ ਇਹਦੀ ਪਾਠ ਕਰਦੇ ਸੀ ਹਰ ਰੋਜ਼। ਗੁਰੂ ਦੇ ਕੱਪੜੇ ਚੰਗੇ ਨੇ, ਉਹਦੇ ਪਿੱਛੇ ਜਾਣਾ ਠੀਕ ਹੈ, ਪਰ ਸਤਿਗੁਰੂ ਕਹਿੰਦੇ ਸਿੱਖਾ ਮੈਂ ਤੇਰੇ ਘਰ ਵਿੱਚ ਗੁਟਕੇ ਸਾਹਿਬ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ ਬੈਠਾ, ਕਦੀ ਮੈਨੂੰ ਵੀ ਖੋਲ ਕੇ ਪੜ੍ਹ ਲਿਆ ਕਰ। ਸਿਰਫ ਇਕੱਲਾ ਬਾਹਰੋਂ ਤੁਰਿਆ ਫਿਰ, ਗੱਲ ਭਾਈ ਗੁਰਦਾਸ ਜੀ ਕਰ ਰਹੇ ਨੇ। ਗੁਰੂ ਨੇ ਜਿਹੜਾ ਅਸਲੀਅਤ ਵਿੱਚ ਰੂਪ ਧਾਰਿਆ ਸੀ, ਅਸੀਂ ਉਹਦੇ ਤੋਂ ਭੱਜਦੇ ਹਾਂ ਬਾਹਰਲੇ ਰੂਪਾਂ ਦੇ ਪਿੱਛੇ। ਕਿਉਂ? ਇਸ ਰੂਪ ਨੇ ਸਾਨੂੰ ਪੁੱਛਣਾ ਹੈ ਵੀ ਤੂੰ ਆਪਣੇ 24 ਘੰਟਿਆਂ ਵਿੱਚ ਕਿਵੇਂ ਰਹਿਣਾ, ਤੂੰ ਆਪਣੇ 24 ਘੰਟਿਆਂ ਵਿੱਚ ਬੋਲਦਾ ਕਿਵੇਂ ਹੈ, ਵੇਖਦਾ ਕਿਵੇਂ ਹੈ, ਖਾਂਦਾ ਕਿਵੇਂ, ਸੌਂਦਾ ਉੱਠਦਾ ਕਿਵੇਂ, ਤੇਰੇ ਸਰੀਰ ਦੀ ਕੀ ਹਾਲਾਤ ਹੈ, ਤੇਰਾ ਕਾਰੋਬਾਰ ਕਿਵੇਂ ਚੱਲਦਾ, ਉੱਥੇ ਪੁੱਛਣਾ ਹੈ ਤੇ ਸਾਡੇ ਕੋਲ ਜਵਾਬ ਨਹੀਂ ਹੋਣਾ। ਇਸ ਲਈ ਅਸੀਂ ਬਾਹਰੋਂ ਭੱਜ ਰਹੇ ਹਾਂ। ਜਿਹੜਾ ਕੰਮ ਹਿੰਦੂ ਜਗਤ ਦਾ ਕੰਡਮ ਕੀਤਾ ਸੀ ਗੁਰੂ ਸਾਹਿਬ ਨੇ, ਜਿਹਨੂੰ ਉਹ ਤੀਰਥ ਯਾਤਰਾ ਕਹਿ ਰਹੇ ਨੇ, ਲੁਕਵੇਂ ਰੂਪ ਵਿੱਚ ਅਸੀਂ ਉਹਨਾਂ ਵਾਲੇ ਕੰਮ ਕਰ ਰਹੇ ਹਾਂ। ਗੁਰੂ ਸ਼ਬਦ ਨੂੰ ਤਿਆਗ ਕੇ ਗੁਰੂ ਕੇ ਵਿਚਾਰ ਨੂੰ ਦੂਰ ਕਰਕੇ, ਕਿਉਂ? ਉਹ ਸੌਖਾ ਹੈ, ਇਹ ਕਠਿਨ ਹੈ। ਗੁਰੂ ਦੇ ਨੇੜੇ ਸਭ ਤੋਂ ਗੁਰੂ ਕਾ ਸ਼ਬਦ ਹੈ, ਬਾਕੀ ਦੀਆਂ ਚੀਜ਼ਾਂ ਬਾਅਦ ਵਿੱਚ ਨੇ। ਠੀਕ ਹੈ, ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਸੀ ਵੀ ਤੁਹਾਡੀ ਇਸ ਦੁਨੀਆਂ ਵਿੱਚ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ, ਨੇੜੇ ਕਿਹੜੀ ਹੈ? ਤੇ ਸਾਹਿਬ ਨੇ ਬਚਨ ਕੀਤੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇਹ ਇਸ਼ਾਰਾ ਕੀਤਾ ਸੀ ਬਾਣੀ ਵੱਲ। ਤੇ ਤੁਸੀਂ ਆਪਣੇ ਆਪ ਖਿਆਲ ਕਰੋ, ਜਿਹੜੀ ਚੀਜ਼ ਨਾਲ ਗੁਰੂ ਨੂੰ ਪਿਆਰ ਹੈ, ਜੋ ਉਸ ਚੀਜ਼ ਨੂੰ ਅਸੀਂ ਪਿਆਰ ਕਰਾਂਗੇ ਤੇ ਗੁਰੂ ਨਾਲ ਸਾਡਾ ਸੰਬੰਧ ਬਣ ਜਾਏਗਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹਦੇ ਵਿੱਚ ਅੰਮ੍ਰਿਤ ਤੇ ਬਾਣੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਕਹਿੰਦੇ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ। ਦਰਸ਼ਨ, ਜੇ ਕੋਈ ਆਦਮੀ ਇਸ ਬਾਣੀ ਦੇ ਦਰਸ਼ਨ ਕਰੇਗਾ, ਆਪਾਂ ਹੁਣੇ ਅਰਦਾਸ ਵਿੱਚ ਸੁਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਇਹ ਪਹਿਲਾ ਦਰਸ਼ਨ। ਦਰਸ਼ਨ ਪਾਠ ਨੂੰ ਸੁਣਨਾ ਧਿਆਨ ਨਾਲ, ਪਰਸਨ ਪਰਸਨਾ ਧਿਆਨ ਦੁਆਰਾ, ਦਰਸ਼ਨ ਪਰਸਨ ਹਰਸਨ, ਫਿਰ ਕੀ ਹੋਵੇਗਾ? ਹਰਸਨ ਦਾ ਮਤਲਬ ਹੈ ਖੁਸ਼ੀ, ਹਰਸਨ ਦਾ ਮਤਲਬ ਹਿਰਦਾ ਜੋੜ ਲੈਣਾ, ਹਾ ਹਾ ਸ਼ਬਦ, ਤੇ ਸਰਸਨ ਦਾ ਮਤਲਬ ਖਿੜ ਜਾਣਾ। ਜਿਸ ਬੰਦੇ ਨੇ ਬਾਣੀ ਦੇ ਪਿਆਰ ਨਾਲ ਪਾਠ ਕੀਤਾ ਤੇ ਪਾਠ ਸੁਣਿਆ, ਉਹਦੀ ਜ਼ਿੰਦਗੀ ਵਿੱਚ ਹੁਲਾਸ ਆਵੇਗਾ ਤੇ ਉਹ ਸਰਸ ਜਾਏਗਾ, ਖਿੜ ਜਾਏਗਾ। ਰੰਗ ਰੰਗੀ ਕਰਤਾਰੀ ਰੇ, ਤੇ ਇਹ ਬਾਣੀ ਉਸ ਮਨੁੱਖ ਨੂੰ ਪਰਮਾਤਮਾ ਦੇ ਰੰਗ ਵਿੱਚ ਰੰਗ ਰਹੇਗੀ। ਫਿਰ ਕਹਿੰਦੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ। ਇਹ ਵਿਲੱਖਣ ਸ਼ਬਦ ਉਚਾਰਿਆ ਗੁਰੂ ਅਰਜਨ ਦੇ, ਖਿਨ ਰਮ। ਖਿਨ ਰਮ ਦਾ ਮਤਲਬ ਹੈ ਜਿਵੇਂ ਆਪਾਂ ਬੈਠੇ ਹਾਂ, ਚਲੋ ਲਗਾਤਾਰ ਮਨ ਨਹੀਂ ਨਾ ਜੁੜਦਾ, ਲਗਾਤਾਰ ਮਨ ਨਾ ਜੁੜੇ ਤਾਂ ਸਾਧ ਸੰਗਤ ਜੀ ਇੱਕ ਖਿਨ ਵੀ ਮਨ ਜੁੜ ਗਿਆ, ਖਿਨ ਰਮ ਗੁਰ ਗਮ, ਗਮ ਦਾ ਅਰਥ ਹੈ ਪਹੁੰਚਣਾ, ਇਹ ਮਨ ਉਸੇ ਵੇਲੇ ਗੁਰੂ ਤੱਕ ਚਲਾ ਜਾਏਗਾ। ਖਿਨ ਰਮ ਗੁਰ ਗਮ, ਤੇ ਜੇ ਕਿਸੇ ਤੇ ਕਿਰਪਾ ਹੋ ਜਾਏ ਹਰਦਮ, ਹਰਦਮ ਦਾ ਮਤਲਬ ਲਗਾਤਾਰ ਬਾਣੀ ਅੰਦਰ ਟਿਕੀ ਰਹੇ, ਅਭਿਆਸ ਚੱਲਦਾ ਰਹੇ ਬਾਣੀ ਦਾ ਲਗਾਤਾਰ। ਨਹਿ ਜਮ, ਉਹਦੀ ਜ਼ਿੰਦਗੀ ਵਿੱਚ ਕਦੀ ਜਮਦੂਤ ਨਹੀਂ ਆਉਣਗੇ। ਖਿਣ ਰਮ ਹਰ ਗਮ ਦਮ, ਖਿਣ ਰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਤਾਰੀ ਰੇ। ਹਰ ਕੰਠ ਨਾਨਕ ਉਰਹਾਰੀ ਰੇ, ਜਿਨੇ ਆਪਣੇ ਹਿਰਦੇ ਵਿੱਚ ਇਸ ਬਾਣੀ ਨੂੰ ਟਿਕਾ ਲਿਆ, ਪਰਮਾਤਮਾ ਉਸ ਮਨੁੱਖ ਨੂੰ ਆਪਣੇ ਗਲੇ ਦਾ ਹਾਰ ਬਣਾ ਲੈਂਦਾ, ਆਪਣੇ ਨਾਲ ਜੋੜ ਲੈਂਦਾ। ਇਸ ਲਈ ਇਸ ਪਿਆਰ ਵਿੱਚ ਪੜ੍ਹੀਏ ਸਤਿਗੁਰਾਂ ਦੇ, ਐਸੇ ਮਹਾਨ ਗੁਰੂ ਦੇ ਕੋਲ ਬੈਠੇ ਹਾਂ, ਹਾਜ਼ਰੀ ਲਵਾਈਏ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ। ऐसा गुर वड भागी पाया, ऐसा गुर वड भागी पाया, भूले मार्ग जिन्हें बताया, भूले मार्ग जिन्हें बताया, भूले मार्ग ऐसा गुर वड भागी पाया, ऐसा गुर वड भागी पाया, सियाणियां दे कथन मुताबक इस जमीन ते धार्मिक दुनिया विच ए पहली बारी वापरिया, पहली बारी कि किसे पैगंबर ने किसे रहबर ने पांच तत्त दी देह विचों शब्द दी देह धारण कर ली होवे। पैगंबर बड़े आए, उन्होंने शब्द उचारे ने, ज्ञान उचारिया, पर गुरु नानक देव जी ने इत्थे आके वेख्या भी अज तां शरीर पांच तत्त दा है, 200 साल बाद मैं सिखा नाल किवें गल करांगा, जिवें हुण उन्हां नूं 500 साल हो गए, उन्हां साडे भले वास्ते सोचिया भी अज ते जिहड़े सिख मेरे कोल ने उन्हां नाल मैं गल कर रहा, 500 साल बाद जिहड़े इत्थे मनुख होणगे मैं उन्हां नाल किवें गल करांगा, तां किस तरह दा शरीर चाहीदा सी जिहदे उत्ते काल दा असर ना होवे, जिदी उम्र ना होवे, जिदा जन्म दिन ना होवे, ते जिदा जन्म दिन ना होवे उहदा कदी भोग भी नहीं, समाप्ति भी नहीं। गुरु नानक देव जी ने एक ऐसे देह दा निर्माण कीता, ऐसी बॉडी नवी बनाई, और मैं आप जी नूं बेनती करदे आं वह जिहड़ा शरीर है उस शरीर नूं कहिंदे ने गुरमुखी भाषा। गुरमुखी आपां कह दिंदे आं भी बाणी पंजाबी विच नहीं, पंजाबी विच नहीं है, गुरबाणी पंजाबी विच नहीं, गुरबाणी जिहड़ी गुरु साहिब ने जिहड़ी भाषा उचारी है, जदों उन्हां उचारी ते उन्हूं नां दित्ता गुरुमुखी। तुसीं वेखो हर एक भाषा दा संबंध खेतर नाल है, इलाके नाल। उदाहरण दे तौर ते तुसीं कह सकदे हो इंग्लिश इंग्लैंड तों आई है, उस देश नाल संबंध है, फ्रेंच फ्रांस तों आई है, जर्मन है, पंजाब तो पंजाबी आईए, महाराष्ट्र तो मराठी आईए, गुजरात तो गुजराती, सारिया का नाम उस थान नाल जुड़ता है जिथों पैदा हुई ने, पर गुरमुखी किसी थान नाल संबंध नहीं रखती, सीधी गुरु तो आईए, गुरुमुखी शब्द है, और जेडे अखर ने जेड़ा स्पेस दिता गया अखरां नूं वह नवा गुरु साहब ने आप तैयार किया। पंजाबी तो बोली सी, पंजाबी तो पहला लिखी जाती सी होर भाषावां दे विच वी, बाबा फरीद साहब पहला होए ने गुरु नानक देव जी तो, सारी बाणी पंजाबी विच। जदों गुरु साहब ने वेख्या भी मेरे कोल जेड़ा बख्शिश रब ने दित्ती ज्ञान है उन्हू मैं एक ऐसी थां ते सुरक्षित कर देना है, सुरक्षित कर देना है कि जदों कोई चाहे उस ज्ञान विचों लाभ लै लवे, उन्हूं इस जगत विच जिउण दी जाच आ जाए कि इत्थे किवें रहना है, ना कि अपने इस अमोलक जीवन नूं केवल खा पी के खुआर करके इथों रो तो के वापस चले जाना। गुरु साहब का यह प्रयोजन सी, ते मैं पिछे दिनों दे विच बेनतियां कीतियां ने कि गुरु ग्रंथ साहब जी इस जीवन नू प्रवान नहीं करते, जिदी आरंभता वधाई तो होवे ते जिदा अंत अफसोस ते होवे, इस तरह के जीवन नू प्रवान नहीं करते। जिदी आरंभता हुण हर एक जीव पैदा हुंदा ते वधाई मिलदी भी जन्म, पर कदी मौत ते वधाई मिली? मौत ते वधाई उन्हूं मिलेगी जिदा जीवन सफल हो गया, जिहड़ा जित गया, नहीं ते मौत ते बड़ी दूर है। इस दुनिया दे विच रहिंदे आदमी गम विच चला जांदा है, गहरे गम विच चला जांदा है। गुरु साहिब दा प्रयोजन सी ऐसी शक्ति पैदा हो जाए अंदर कि मनुख दी जिहड़ी मौत है वह जीवन विच तब्दील हो जाए। जन्म दे समय यह तो छोटे साहबजादे बाबा जुझार सिंह जदों मैदाने जंग विच गए सी ते उत्थे एक फौजदार ने कहा सी भी क्यों अपने मौत दे विच क्यों डिगी जाना है, अजे छोटी उम्र, तेरी उम्र भी छोटी है ते तू अपनी जिंदगी ना गवा। उन्हें जवाब दिता सी भी तेरी ते मेरी तजर्बे विच बड़ा फर्क है, तू जिंदगी नू समझना है, जन्म तो शुरू हुंदी है ते मौत ते समाप्त हो जाती है, पर मेरे पिता ने मैनू दसिया गुरु गोबिंद सिंह ने जिंदगी मौत तो शुरू हुंदी है, उत्थों रंभता हुंदी है। उस आदमी नू किवें कोई हरा सकेगा, किवें दूर लैके जा सकेगा। इस करके सतगुरु कह रहे हैं इस तरह का जीवन, इस तरह की विलखणता पैदा होवे जिंदगी दे विच, जिदे विच सारियां दुख सुख दियां घटनावां अंदरों खत्म हो जाए, वो है गुरु का शब्द, ओदी कमाई। तां इस तरह जिहड़ी मैं बेनती सांझी कर रहा सी, सतगुरु सच्चे पातशाह जी ने सानू यह रस्ता दिता है, बाणी नाल जोड़िया और नाल नाल बाणी नाल जोड़िया, दो चीजा कठियां दे दित्तियां, क्योंकि बाणा बाणी नूं समोण वास्ते पाउण वास्ते भांडा है ते बाणी उहदा भोजन है। कई बारी असीं कहिंदे आ वी बाणे तो बिना नहीं, साहिब कहिंदे वी एक बंदे दे हाथ ही ना होण उहदे हत्थां ते प्यास लगी पाणी पाई जाओ, उहदियां उंगलां ही कोई नहीं बुक नहीं कर सकदा। इसलिए गुरु साहिब कहिंदे वी तूं साधु तो कुछ लैणा है ते पहला बुक बना, कर साधु अंजली पुन वड्डा है, अपनी बुक कर कट्ठा कर, हथ गुरु ने देना है, आ साडे कोल तां ही गवाच गया। दस पातशाह ने जो कुछ दिता सी साडे कोल अज क्यों नहीं, उहदा कारण इह नहीं भी पदार्थ है नहीं, पदार्थ ते है भांडा कोई नहीं रहा साडे कोल, पवाईए कहदे विच, हथ कोई नहीं साडे कोल, असी बाणे नूं छड्ड दिता, बाणी कित्थे टिकेगी। बाणी ते बाणे दा इस तरह दा सुमेल है जिवें भांडे ते पदार्थ दा सुमेल है, दोवां चीजां दी सांझ है। हाँ ये गल जरूर है, कल्ला भांडा नहीं प्रवान, विच भोजन भी चाहीदा तां उह प्रवान होए। तां मैं अपने विषय नूं वापस लियाउण दी कोशिश करांगा। जिस राह ते मैं बेनती कर रहा सी कि दृष्टियां किन्नी प्रकार दियां ने, उहनां विच भगत नामदेव दी दृष्टि, जिस दृष्टि तो भगत नामदेव की बाणी उचारी गई है उतों ही जाप साहब उचारिया गया है। और मैं कह रहा सी असी अपने गुरु नूं पढ़न दा वेखण वास्ते समय नहीं कढ़दे, गुरु गोबिंद सिंह नूं किसे ने सिख की गल छड्डो, किसे हिंदू ने पढ़ लिया तो वह भी उठ के खड़ा हो जाएगा, वो इस तरह का गुरु आ थोड़ा जिहा वेखी ना, अजे तो तुहाडे सामने एक छोटी जी फिल्म आई है, अजे तो पता नहीं हजारवां हिस्सा गुरु का सामने आया, तो किन्ने लोग कह रहे हैं भी असी तो सुने पहली बारी वेख्या पहली बारी, कारण की है असी अजे आप ही कोई नहीं वेख्या, लोगों को की दसांगे, असी वेखन की कोशिश ही कोई नहीं की। वो ही पुरोहितवाद भी तुसी करो सारा कुछ, तुसी करो, असी नहीं नेड़े जाना बाणी दे, असी वेखी नहीं। ते जिस दिन दूजा भी धर्म का बंदा वेख लेगा, मैं तुहानू उदाहरण दे देना, पिछे जाप साहब की जिहड़ी व्याख्या है वह मौका मिलिया तो एक चैनल ने रिले की सी इंडिया विच, गुरु की है बाणी विचों पता लगेगा, उन्हें रिले की। तो एक जयपुर दे विच मेजर दे रैंक दे उत्ते एक हिंदू सज्जन है, फौज दे विच मेजर दे रैंक दा डॉक्टर है, फौज विच जयपुर राजस्थान च, मैनू उन्हें उत्थे बुलाया, समागम से मैं गया, उत्थे मिलन आए, जदों मिलन आए तो उत्थे आके मिले, कहन लगे तुसी घर जा सकते हो साडे, मैं क्या जा सकना, कहिंदे मैं एक हिंदू हाँ, मैं कोई गल नहीं। उत्थे गए, उत्थे जाके वेख्या तीन चार रजिस्टर उसने मेरे सामने लिया के रख दिते, लिख लिख के भरे हुए सन हथां नाल। मैं कह कि कह लगे ये जिहड़ी तुसी कथा कर दे जाप साहब की टीवी ते आउंदी सी, मैं कह नहीं लिखी किवें, कहिंदे नालों नाल लिखदा क्या, हिंदू सज्जन है वो, ये कहिंदे आ उस बंदे दी अखां विचों पानी छुट गया। मैं क्या की गल, कहन लगा सानू पता ही नहीं सी गुरु गोबिंद सिंह कौन ने, अज पता लगा गुरु गोबिंद सिंह जिड्डा ते गुरु ही कोई नहीं है, कितों पता लगा है, जाप साहब विचों लगा। वो तो हनेरे ते चानन नू बराबर वेख रहे ने, उन्हें दस्या नमो अंधकारे ਨਮੋ ਤੇਜ ਤੇਜੇ, ਕਦੀ ਪੜ੍ਹਿਆ ਨੇੜੇ ਜਾ ਕੇ? ਇਹ ਜ਼ਰੂਰ ਸੁਣ ਲਿਆ ਹੋਵੇਗਾ ਵੀ ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ, ਪਰ ਜੇ ਆਪ ਪੜ੍ਹਿਆ ਹੁੰਦਾ ਤੇ ਪਤਾ ਲੱਗ ਜਾਂਦਾ ਵਿੱਚ ਹੈ ਕੀ। ਨਮੋ ਅੰਧਕਾਰੇ ਨਮੋ ਤੇਜ ਤੇਜੇ, ਕਹਿੰਦੇ ਇਹ ਤੁਕ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਹਨੇਰੇ ਵਿੱਚ ਪੜ੍ਹੀ ਸੀ ਜਦੋਂ ਆਪ ਜੀ ਚਮਕੌਰ ਸਾਹਿਬ ਛੱਡ ਕੇ ਜਾ ਰਹੇ ਸਨ, ਗੜੀ ਛੱਡ ਕੇ, ਹਨੇਰਾ ਬੜਾ ਸੀ। ਪਿੱਛੇ ਭਾਈ ਦਇਆ ਸਿੰਘ ਅਜੇ ਵਿਛੜੇ ਨਹੀਂ ਸਨ, ਨਿਕਲਦਿਆਂ ਸਾਰ ਪੜ੍ਹੀ ਨਮੋ ਅੰਧਕਾਰੇ ਨਮੋ ਤੇਜ ਤੇਜੇ, ਤੇ ਭਾਈ ਦਇਆ ਸਿੰਘ ਪਹਿਲਾਂ ਵੀ ਕੌਤਕ ਵਹਿੰਦੇ ਸਨ ਗੁਰੂ ਦੇ, ਪੁੱਛ ਲਿਆ ਮਹਾਰਾਜ ਅੱਜ ਕਿਵੇਂ ਇੱਕੋ ਤੁਕ ਪੜ੍ਹਦੇ ਹੋ ਨਮੋ ਅੰਧਕਾਰੇ? ਕਹਿਣ ਲੱਗੇ ਦਇਆ ਸਿੰਘ ਜੀ, ਮੈਂ ਜੋ ਕੁਝ ਲਿਖਿਆ ਉਹ ਹੀ ਗੱਲ ਜਿਹੜੀ ਪਹਿਲਾਂ ਕਰ ਰਿਹਾ ਸੀ ਉਹਨੂੰ ਹੰਡਾਇਆ ਵੀ। ਕਹਿੰਦੇ ਕਿਵੇਂ? ਕਹਿੰਦੇ ਜਦੋਂ ਅਨੰਦਪੁਰ ਸਾਹਿਬ ਵਿੱਚ ਤੇਜ ਦਾ ਅਰਥ ਚਾਨਣ, ਮਸ਼ਾਲਾਂ ਜਗਦੀਆਂ ਸਨ, ਦਰਬਾਰ ਲੱਗਦੇ ਸਨ, ਪ੍ਰਸ਼ਾਦੀ ਹਾਥੀ ਚੌਰ ਕਰਦਾ ਸੀ, ਉਦੋਂ ਵੀ ਮੈਂ ਆਪਣੇ ਰੱਬ ਨੂੰ ਨਮਸਕਾਰ ਕਰਦਾ ਸਾਂ ਵੀ ਨਮੋ ਤੇਜ ਤੇਜੇ। ਤੇ ਜੇ ਅੱਜ ਰੱਬ ਨੇ ਹਨੇਰਾ ਦਿੱਤਾ ਤੇ ਅੱਜ ਅਲਾਮਾ ਕੋਨੀ, ਅੱਜ ਹਨੇਰੇ ਵਿੱਚ ਹੀ ਨਮੋ ਅੰਧਕਾਰੇ, ਅੱਜ ਹਨੇਰੇ ਵਿੱਚ ਵੀ ਨਮਸਕਾਰ ਹੈ। ਇਹ ਨਹੀਂ ਵੀ ਇਕੱਲੇ ਚਾਨਣ ਵਿੱਚ, ਇੱਕ ਨੇ ਹੀ ਆਸ ਕੀ ਦੂਜੇ ਲੱਗਿਆ ਜਾਏ। ਕਹਿਣ ਲੱਗੇ ਉਹ ਕਾਹਦਾ ਪਿਆਰ ਏ, ਜੇ ਤਾਂ ਸੁੱਖ ਮਿਲਿਆ ਤੇ ਗੁਰੂ ਹੈ, ਤੇ ਜੇ ਥੋੜਾ ਜਿਹਾ ਘੱਟ ਵੱਧ ਤੇ ਹੁੰਦੀ ਇਸ ਸੰਸਾਰ ਵਿੱਚ, ਫਿਰ ਕਹਿੰਦੇ ਗੁਰੂ ਨਹੀਂ ਚਲੋ ਜੋਤਸ਼ੀ ਕੋਲ, ਇਹ ਕਾਹਦਾ ਪਿਆਰ ਏ। ਅਸੀਂ ਧਰਮ ਨੂੰ ਸਿਰਫ ਤੱਕੜੀ ਸਮਝ ਲਿਆ, ਤੋਲਿਆ ਜੀਵਨ ਨੂੰ, ਜੇ ਕੁਝ ਮਿਲਦਾ ਤੇ ਗੁਰਦੁਆਰਾ ਹੈ, ਜੇ ਨਹੀਂ ਮਿਲਦਾ ਤੇ ਹੋਰ ਬੜੇ ਥਾਂ ਨੇ, ਉੱਥੇ ਚਲੇ ਜਾਂਦੇ। ਸਤਿਗੁਰੂ ਨੇ ਕਿਹਾ ਦਇਆ ਸਿੰਘ ਜੀ ਨਮੋ ਅੰਧਕਾਰੇ ਨਮੋ ਤੇਜ ਤੇਜੇ, ਜਿੱਦਣ ਤੂੰ ਵੈਸੇ ਸਦਾ ਹੀ ਚਾਨਣੇ ਗੁਰੂ ਕੋਲ ਹਨੇਰਾ ਨਹੀਂ, ਪਰ ਉਹ ਬਾਹਰੋਂ ਕਹਿ ਰਹੇ ਨੇ, ਜੇ ਬਾਹਰਲੇ ਬੰਦੇ ਵੇਖਣ ਵਾਲੇ ਨੂੰ ਭੁਲੇਖਾ ਪੈ ਜਾਏ ਵੀ ਅੱਜ ਬਾਹਰ ਹਨੇਰਾ ਹੈ, ਜਿਹਨੂੰ ਮੈਂ ਚਾਨਣ ਵਿੱਚ ਪਿਆਰ ਕਰਦਾ ਸਾਂ ਉਹਨੂੰ ਮੈਂ ਹਨੇਰੇ ਵਿੱਚ ਵੀ ਕਰਨਾ, ਜਦੋਂ ਮੇਰੇ ਥੱਲੇ ਦਲ ਵਿਡਾਰ ਘੋੜਾ ਹੁੰਦਾ ਸੀ ਉਦੋਂ ਵੀ ਮੇਰੀ ਮੁਹੱਬਤ ਸੀ ਉਸ ਰੱਬ ਦੇ ਨਾਲ, ਤੇ ਅੱਜ ਪੈਰਾਂ ਵਿੱਚ ਜੁੱਤੀ ਕੋਈ ਨਹੀਂ, ਪਿਆਰ ਵਿੱਚ ਕਮੀ ਕੋਈ ਨਹੀਂ ਆਈ। ਉਸੇ ਤਰ੍ਹਾਂ ਸਤਿਗੁਰੂ ਨੇ ਇਹ ਤਾਂ ਕੀਤਾ ਵੀ ਅੰਦਰੋਂ ਭਰਿਆ, ਉਹਨਾਂ ਨੇ ਕਮਾ ਕੇ ਵਿਖਾਇਆ। ਇਸ ਕਰਕੇ ਸਭ ਤੋਂ ਜਿਹੜਾ ਅੰਤਿਮ ਰੂਪ ਧਾਰਿਆ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਉਹ ਰੂਪ ਧਾਰਨ ਕਰ ਲਿਆ ਜਿਹਨੂੰ ਗੁਰਮੁਖੀ ਦਾ ਸਰੀਰ ਬਣਾਇਆ, ਗੁਰਮੁਖੀ, ਤੇ ਇਸ ਸ਼ਬਦ ਦੇ ਵਿੱਚ ਆਪਣੀ ਆਤਮਾ ਨੂੰ ਉਤਾਰਿਆ, ਆਪਣੇ ਆਪ ਨੂੰ ਇਹਦੇ ਵਿੱਚ ਉਤਾਰਿਆ। ਅੱਜ ਬਾਣੀ ਵਿੱਚ ਫਰਕ ਹੈ, ਤੁਸੀਂ ਉਦਾਹਰਣ ਲੈ ਸਕਦੇ ਹੋ। ਇੱਕ ਅਖਬਾਰ ਹੈ, ਇੱਕ ਲੇਖ ਹੈ, ਤੁਸੀਂ ਉਹਨੂੰ ਅੱਜ ਪੜ੍ਹੋ, ਨਾਵਲ ਪੜ੍ਹ ਲਓ, ਅੱਜ ਪੜ੍ਹੋ, ਕੱਲ੍ਹ ਪੜ੍ਹੋ, ਪਰਸੋਂ ਪੜ੍ਹੋ, ਚੌਥੇ ਨੂੰ ਬੰਦਾ ਰੱਖ ਦੇਗਾ ਸਾਈਡ ਤੇ, ਉਹ ਕਹਿੰਦਾ ਕੀ ਪੜ੍ਹਨਾ ਇਹਦਾ, ਉਹ ਹੀ ਹੈ ਜਿਹੜਾ ਕੱਲ੍ਹ ਪੜ੍ਹਿਆ ਸੀ। ਪਰ ਜਪਜੀ ਸਾਹਿਬ ਨੂੰ ਸਿੱਖ 500 ਸਾਲ ਤੋਂ ਪੜ੍ਹ ਰਿਹਾ, ਪਰ ਜਦੋਂ ਸਵੇਰੇ ਪੜ੍ਹਦਾ ਉਹਨੂੰ ਇੰਜ ਲੱਗਦਾ ਜਿਵੇਂ ਪਹਿਲੀ ਵਾਰੀ ਪੜ੍ਹਨ ਲੱਗਾ। ਭਾਸ਼ਾ ਨਹੀਂ ਹੈ, ਉਹ ਭਾਸ਼ਾ ਉਹ ਸੰਸਾਰ ਦਾ ਗਿਆਨ ਹੈ, ਇਹ ਗੁਰਮੁਖੀ ਵਿੱਚ ਪਾਇਆ। ਇਸ ਕਰਕੇ ਭਾਵੇਂ ਕਿੰਨੀਆਂ ਭਾਸ਼ਾਵਾਂ ਵਿੱਚ ਬਾਣੀ ਨੂੰ ਸਮਝ ਵਾਸਤੇ ਆਪਾਂ ਲਿਖ ਸਕਦੇ ਹਾਂ, ਅੰਗਰੇਜ਼ੀ ਵਿੱਚ, ਫ੍ਰੈਂਚ ਵਿੱਚ, ਹਿੰਦੀ ਵਿੱਚ, ਪਰ ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਤੇ ਪੰਜਾਬੀ ਸਿੱਖਣੀ ਪੜ੍ਹੀਏ, ਕਿਉਂਕਿ ਪੰਜਾਬੀ, ਫਿਰ ਮੈਂ ਪੰਜਾਬੀ ਸ਼ਬਦ ਕਿਉਂਕਿ ਪ੍ਰਚਲਿਤ, ਗੁਰਮੁਖੀ ਪੜ੍ਹੀਏ, ਕਿਉਂਕਿ ਗੁਰੂ ਦੇ ਦਰਸ਼ਨ ਨੂੰ ਗੁਰੂ ਦੇ ਮੂੰਹ ਵਿੱਚੋਂ ਨਿਕਲੀਏ ਜਦੋਂ ਉਹਨੂੰ ਵੇਖਾਂਗੇ। ਔਰ ਇਹ ਹਵਾਲਾ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਹਿਲੇ ਸਿੱਖਾਂ ਵਿੱਚੋਂ, ਇੱਕ ਵਪਾਰੀ ਸਿੱਖ ਸੀ ਭਾਈ ਮਨ ਸੁੱਖ ਲਾਹੌਰ ਦਾ, ਜਦੋਂ ਕਈ ਮਹੀਨੇ ਸੁਲਤਾਨਪੁਰ ਵਿੱਚ ਗੁਰੂ ਸਾਹਿਬ ਕੋਲ ਰਿਹਾ, ਰਹਿਣ ਤੋਂ ਬਾਅਦ ਉਹਨੂੰ ਸੁਨੇਹਾ ਆਇਆ ਵੀ ਤੇਰੇ ਵਪਾਰ ਵਿੱਚ ਬਹੁਤ ਘਾਟਾ ਪੈਂਦਾ, ਤੂੰ ਵਾਪਸ ਆ। ਬੇੜੇ ਚੱਲਦੇ ਸਨ ਉਹਦੇ ਵਪਾਰ ਦੇ, ਸਮਾਨ ਢੋਂਦਾ ਸੀ। ਜਦੋਂ ਵਾਪਸ ਜਾਣ ਲਈ ਸੋਚਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਨੰਦ ਇੰਨਾ ਟਿਕਿਆ ਹੋਇਆ ਮਨ ਕਿ ਗੁਰੂ ਸਾਹਿਬ ਨੂੰ ਛੱਡ ਕੇ ਜਾਣ ਨੂੰ ਚਿੱਤ ਨਹੀਂ ਕਰਦਾ। ਉਧਰੋਂ ਸੁਨੇਹਾ ਆਇਆ, ਇੱਕ ਦਿਨ ਬੇਨਤੀ ਕਰ ਦਿੱਤੀ, ਮਹਾਰਾਜ ਮੈਂ ਪਿੱਛੋਂ ਸੁਨੇਹਾ ਆਇਆ, ਹਜ਼ੂਰ ਨੇ ਕਿਹਾ ਮਨਸੁਖ ਤੂੰ ਜਾ, ਆਪਣਾ ਕਿਰਤ ਕੰਮ ਵੀ ਕਰ, ਪਰ ਜਦੋਂ ਜਾਣ ਦੀ ਗੱਲ ਚੱਲਦੀ ਉਹਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ ਨੇ, ਮਨ ਵਿੱਚ ਪ੍ਰੇਮ ਹੈ, ਕਹਿੰਦਾ ਮੈਂ ਜਾਣਾ ਨਹੀਂ ਚਾਹੁੰਦਾ। ਹਜ਼ੂਰ ਨੇ ਕਿਸੇ ਤਰ੍ਹਾਂ ਸਮਝਾਇਆ ਪਿਆਰ ਨਾਲ, ਕਹਿੰਦੇ ਕੋਈ ਗੱਲ ਨਹੀਂ, ਕੰਮ ਵੀ ਕਰਨਾ ਹੈ, ਤੂੰ ਚਲਾ ਜਾ। ਤਿਆਰੀ ਹੋ ਗਈ, ਤੁਰਨ ਵਾਸਤੇ ਆਸ਼ੀਰਵਾਦ ਮਿਲ ਗਿਆ ਮਨਸੁਖ ਨੂੰ। ਹਜ਼ੂਰ ਨੇ ਵਿਦਿਆ ਕੀਤਾ, ਪਰ ਥੋੜੀ ਦੂਰ ਜਾ ਕੇ ਫਿਰ ਵਾਪਸ ਦੌੜ ਕੇ ਭੱਜ ਕੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਵੇਦੇ, ਪਤਾ ਲੱਗ ਗਿਆ ਕਿ ਅੰਦਰੋਂ ਖਿੱਚ ਪੈ ਗਈ, ਪ੍ਰੇਮ ਪੈ ਗਿਆ, ਜਾਨ ਨੂੰ ਚਿੱਤ ਨਹੀਂ ਕਰਦਾ। ਹਜ਼ੂਰ ਨੇ ਕਿਹਾ ਮਨਸੁਖ ਤੂੰ ਫਿਰ ਆ ਗਿਆ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਜੇ ਮੈਂ ਇੱਥੋਂ ਜਾਣਾ ਤੇ ਮੇਰੇ ਸਵਾਸ ਰੁਕਦੇ ਨੇ, ਇਹ ਪ੍ਰੇਮ ਦੀ ਦੁਨੀਆ ਹੈ, ਮਨ ਜਿਸ ਚੀਜ਼ ਦੇ ਨਾਲ ਟੱਚ ਹੋ ਜਾਏਗਾ, ਜਿੱਦਣ ਬਾਣੀ ਨਾਲ ਜੁੜ ਗਿਆ ਤੇ ਦੁਨੀਆ ਦੇ ਵਿੱਚ ਬੰਦ ਬੰਦ ਕੱਟਿਆ ਜਾਏਗਾ, ਛੱਡਣ ਨੂੰ ਤਿਆਰ ਨਹੀਂ ਹੋਵੇਗਾ। ਅਜੇ ਸੰਸਾਰ ਦੀ ਖਿੱਚ ਇਸ ਤਰ੍ਹਾਂ ਦੀ ਹੈ, ਜੇ ਸੰਸਾਰ ਦੀ ਖਿੱਚ ਵਿੱਚੋਂ ਦੁੱਖ ਮਿਲੇ ਤੇ ਬੰਦਾ ਪਿੱਛੇ ਹਟ ਜਾਂਦਾ, ਪਰ ਇਸ ਮਾਰਗ ਦੇ ਉੱਤੇ ਜਿੱਥੇ ਸਤਿਗੁਰੂ ਨੇ ਕਿਹਾ ਉੱਥੇ ਇੰਨੀ ਗਹਿਰਾਈ ਹੈ। ਕਹਿੰਦੇ ਜਦੋਂ ਗੁਰੂ ਸਾਹਿਬ ਨੇ ਵੇਖਿਆ ਨਾ ਵੀ ਇਹ ਤੇ ਜਾਂਦਾ ਨਹੀਂ, ਹਜ਼ੂਰ ਨੇ ਕਹਿੰਦੇ ਕਿਹਾ ਇੱਕ ਕਾਗਜ਼ ਲੈ ਕੇ ਆ। ਕਾਗਜ਼ ਲਿਆਂਦਾ, ਕਲਮ ਲਿਆਂਦੀ, ਉਹਦੇ ਉੱਤੇ ਲਿਖ ਦਿੱਤੇ ਬਾਣੀ ਦੇ ਸ਼ਬਦ, ਕਿਉਂਕਿ ਉਦੋਂ ਬਾਣੀ ਦੇ ਕੋਈ ਸ਼ਬਦ ਉਚਾਰੇ ਜਾ ਚੁੱਕੇ ਸਨ। ਬਾਣੀ ਦੇ ਸ਼ਬਦ ਲਿਖੇ ਪਿਆਰ ਨਾਲ, ਤੇ ਸਤਿਗੁਰੂ ਕਹਿੰਦੇ ਮਨ ਸੁਖ ਲੈ ਹੱਥ ਕਰ। ਉਹਨੇ ਹੱਥ ਕੀਤੇ, ਉੱਤੇ ਸ਼ਬਦ ਰੱਖ ਦਿੱਤੇ ਬਾਣੀ ਦੇ ਲਿਖੇ ਸਨ। ਕਹਿਣ ਲੱਗੇ ਮਨ ਸੁਖ ਲੈ, ਅੱਜ ਤੋਂ ਲੈ ਕੇ ਇਹ ਤੇਰਾ ਇਕੱਲੇ ਦਾ ਸਵਾਲ ਹੱਲ ਨਹੀਂ ਹੋਇਆ, ਮੈਂ ਸਾਰੇ ਸਿੱਖਾਂ ਦੇ ਸਵਾਲ ਹੱਲ ਕਰ ਦਿੱਤਾ। ਕਹਿੰਦੇ ਕਿਉਂ? ਕਹਿੰਦੇ ਜਿੱਥੇ ਜਾਏਗਾ ਇਹ ਸ਼ਬਦ ਅੰਮ੍ਰਿਤ ਵੇਲੇ ਉੱਠ ਕੇ ਪੜ੍ਹੀ, ਜਿਹੜਾ ਆਨੰਦ ਤੈਨੂੰ ਮੇਰੇ ਕੋਲ ਆਉਂਦਾ ਉਹ ਸ਼ਬਦ ਵਿੱਚੋਂ ਆਏਗਾ, ਮੇਰੇ ਦਰਸ਼ਨ ਹੋਣਗੇ, ਨਾਲੇ ਇਸ ਰੂਪ ਤੇ ਮੇਰਾ ਇੱਥੇ ਸੁਲਤਾਨਪੁਰ ਵਿੱਚ ਇੱਕ ਦਿਨ ਮੈਂ ਐਸਾ ਸਰੂਪ ਧਾਰਨ ਕਰ ਜਾਂਗਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸਿੱਖ ਬਾਅਦ ਵਿੱਚ ਜਾ ਕੇ ਉਤਰੇਗਾ, ਮੇਰਾ ਪ੍ਰਕਾਸ਼ ਉੱਥੇ ਪਹਿਲਾਂ ਹੀ ਹੋਵੇਗਾ। ਅੱਜ ਤੁਸੀਂ ਵੇਖਦੇ ਹੋ ਇਸ ਤਰ੍ਹਾਂ ਦਾ ਵਿਗਿਆਨ ਕਿਸੇ ਧਰਮ ਵਿੱਚ ਹੈ? ਆ ਦੇਹਧਾਰੀ ਗੁਰੂਆਂ ਦੀ ਪਰੰਪਰਾ ਹੈ। ਮੈਂ ਕੱਲ ਵੀ ਸ਼ਾਇਦ ਬੇਨਤੀ ਕੀਤੀ, ਕਿਸੇ ਨੇ ਪੁੱਛਿਆ ਵੀ ਤੂੰ ਆਪਣੇ ਗੁਰੂ ਨੂੰ ਕਿੰਨੀ ਵਾਰੀ ਮਿਲਿਆ? ਕਹਿੰਦੇ ਟਾਈਮ ਹੀ ਨਹੀਂ ਮਿਲਦਾ, ਕਿਉਂਕਿ ਇੱਕੋ ਆਦਮੀ ਹੈ, ਇੱਕ ਸਰੀਰ ਹੈ, ਕਿੰਨਾ ਕਿੰਨਾ ਮਿਲੋਗੇ? ਦੇਹਧਾਰੀ ਨੂੰ ਕਿੰਨਾ ਕੁ ਮਿਲੋਗੇ? ਉੱਥੇ ਤਾਂ ਤੁਹਾਨੂੰ ਸਾਰੀ ਉਮਰ ਲੱਗ ਜਾਏਗੀ, ਲਾਈਨ ਲੱਗੀ ਹੋਈ, ਲੱਖਾਂ ਲੋਕ ਨੇ। ਪਰ ਜਿਹੜਾ ਗੁਰੂ ਤੁਹਾਨੂੰ ਰੋਜ਼ ਮਿਲਣ ਵਾਸਤੇ ਤਿਆਰ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਔਰ ਜਿਹੜੇ ਦੇਸ਼ ਵਿੱਚ ਜਾਓਗੇ ਉੱਥੇ ਮਿਲੇਗਾ, ਇਕੱਲਾ ਮਿਲੇਗਾ ਨਹੀਂ। ਜਦੋਂ ਪਹਿਲਾਂ ਪਹਿਲਾਂ ਬੰਦਾ ਉਤਰਦਾ ਤੇ ਮੈਂ ਵੇਖਿਆ ਉੱਥੇ ਪੰਜਾਬ ਵਿੱਚ ਭਾਵੇਂ ਇਹ ਰਿਵਾਜ਼ ਹੈ ਵੀ ਮੈਂ ਬਾਹਰ ਜਾਣਾ, ਕਹਿੰਦੇ ਬਾਹਰ ਜਾਣ ਦੀ ਨਿਸ਼ਾਨੀ ਕੀ? ਪਹਿਲਾਂ ਨਾਈ ਦੀ ਦੁਕਾਨ ਤੇ, ਪਹਿਲਾਂ ਤੇ ਇਹ ਸੁਣਿਆ ਸੀ ਨਾ, ਪਹਿਲਾਂ ਇਹ ਸੁਣਿਆ ਸੀ ਬੰਦਾ ਚੰਗੇ ਕੰਮ ਚੱਲਾ, ਕਹਿੰਦੇ ਗੁਰਦੁਆਰੇ ਮੱਥਾ ਟੇਕਣ ਚੱਲਾ, ਪਿੱਛੇ ਜੇ ਵੀ ਰਿਵਾਜ਼ ਚੱਲਿਆ, ਕਹਿੰਦੇ ਬਾਹਰ ਜਾਣਾ ਕਿੱਥੇ ਚੱਲਾਂ? ਕਹਿੰਦੇ ਨਾਈ ਕੋਲ ਹਜਾਮਤ ਕਰਾਉਣ ਚੱਲਾਂ, ਉੱਥੇ ਮੱਥਾ ਟੇਕਣ। ਇਹ ਸ਼ੁਰੂਆਤ ਹੁੰਦੀ ਬਾਹਰ ਜਾਣ। ਆਪਾਂ ਇੰਨੇ ਭੁੱਲ ਗਏ ਗੁਰੂ ਨੂੰ, ਪਰ ਜਦੋਂ ਏਅਰਪੋਰਟ ਤੇ ਆ ਕੇ ਬੰਦਾ ਉਤਰਦਾ ਤੇ ਸਭ ਤੋਂ ਪਹਿਲਾਂ ਬੈਗ ਲੈ ਕੇ ਟੈਕਸੀ ਵਾਲੇ ਨੂੰ ਕਹਿੰਦਾ ਇੱਥੇ ਕੋਈ ਗੁਰਦੁਆਰਾ ਹੈ, ਮੈਨੂੰ ਉੱਥੇ ਲੈ ਚੱਲ। ਕਿਉਂ? ਉੱਥੇ 4 ਦਿਨ ਰਹਿਣ ਨੂੰ ਥਾਂ ਵੀ ਮਿਲ ਜਾਣੀ ਹੈ ਤੇ ਰੋਟੀ ਵੀ ਮਿਲ ਜਾਣੀ ਖਾਣ ਵਾਸਤੇ। ਗੁਰੂ ਫਿਰ ਵੀ ਇੰਨਾ ਵੱਡਾ ਹੈ, ਪਰ ਆਪਾਂ ਅਕਿਰਤਕਣ ਹੋ ਗਏ, ਗੁਰੂ ਤੋਂ ਮੁੱਕਰ ਗਏ। ਇਸ ਕਰਕੇ ਗੁਰੂ ਸਾਹਿਬ ਦਾ ਉਹ ਸਰੂਪ ਜਿਹੜਾ ਸਾਡੇ ਵਾਸਤੇ ਸਦ ਕਾਲੀ ਤੇ ਸਾਹਮਣੇ ਖੜਾ ਹੈ, ਇਹ ਗੈਰ ਹਾਜ਼ਰੀ ਸਾਡੀ ਨਾ ਹੋਵੇ ਤੇ ਅੱਜ ਵੀ ਉਹ ਦਾਤਾਂ ਮਿਲ ਸਕਦੀਆਂ ਨੇ, ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਸੋ ਸਮਾਂ ਅੱਗੇ ਜਾ ਰਿਹਾ, ਆਓ 1-2 ਮਿੰਟ ਗੁਰੂ ਸ਼ਬਦ ਨਾਲ ਜੁੜੀਏ, ਫਿਰ ਸਮਾਪਤੀ ਕਰਾਂਗੇ। ਸਾਰੇ ਪਿਆਰ ਸਹਿਤ ਬੋਲਣਾ, ਚੌਂਕੜਾ ਮਾਰ ਕੇ ਧਿਆਨ ਲਾ ਕੇ ਬੈਠੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।